ਮੰਨੇ ਕੀ ਗਤ ਕਹੀ ਨਾ
ਜਾਣ ਨੂੰ ਸੁਣਨ ਦੀ ਮਹਿਮਾ ਕਹੀ ਤਾਂ ਸਿੱਧਾਂ ਕਿਹਾ ਸੱਚੇ ਪਾਤਸ਼ਾਹ ਮੰਨਣ ਦੀ ਬਾਤ ਵੀ ਆਪ ਕਿਰਪਾ ਕਰਕੇ ਫਰਮਾਓ ਤਾਂ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ
ਮੰਨੇ ਕੀ ਗਤ ਕਹੀ ਨਾ ਜਾਏ।
ਪਰਮੇਸ਼ਰ ਦੇ ਸਰਵਣ ਦੀ ਮਹਿਮਾ ਵੀ ਬੜੀ ਅਗਵਾ ਗਾਜ ਹੈ ਤੇ ਜਿਹੜੇ ਮੰਨਣ ਕਰਨ ਵਾਲੇ ਹੈ ਉਹਨਾਂ ਦੀ ਮਹਿਮਾ ਤਾਂ ਨਹੀਂ ਪਾਈ ਕਹੀ ਜਾ ਸਕਦੀ। ਜੋ ਪਰਮੇਸ਼ਰ ਦੇ ਨਾਮ ਨੂੰ ਮੰਨ ਲੈਂਦੇ ਹੈ ਸੋ ਸੁਣ ਸੁਣ ਮਨ ਵਸਾਈਏ। ਇਸ ਪ੍ਰਕਾਰ ਸੰਸਾਰ ਤੋਂ ਉਧਰ ਜਾਈਦਾ ਹੈ। ਮੰਨਣ ਵਾਲਿਆਂ ਦੀ ਗਤ ਜਿਹੜੀ ਰੀਤੀ ਹੈ ਮਰਿਆਦਾ ਹੈ, ਮੰਨਣ ਵਾਲਿਆਂ ਨੂੰ ਜਿਹੜਾ ਗਤ ਗਿਆਨ ਪ੍ਰਾਪਤ ਹੋਇਆ ਹੈ, ਮੰਨਣ ਵਾਲਿਆਂ ਦੀ ਜਿਹੜੀ ਗਤ ਅਵਸਥਾ ਹੈ, ਮੰਨਣ ਵਾਲਿਆਂ ਦੀ ਜੋ ਗਤੀ ਸਾਧ ਸੰਗਤ ਦੀ ਵਿਵਸਥਾ ਹੈ ਅਤੇ ਇਸ ਪ੍ਰਕਾਰ ਗਤ ਜੋ ਗ੍ਰਹਿਣ ਕੀਤਾ ਉਹਨਾਂ ਨੇ ਸਰੂਪ ਦੇ ਤਾਂ ਹੀ ਮਨ ਦੇ ਤਾਂ ਹੀ ਗਤ ਚਾਲ ਨੂੰ ਮਨ ਦੀ ਨੂੰ ਪਕੜਿਆ ਹੈ, ਜਿਹਨਾਂ ਦੀ ਚਾਲੀ ਜਿਹੜੀ ਹੈ ਉਹ ਕਹੀ ਨਹੀਂ ਜਾ ਸਕਦੀ ਕਿਸੇ ਪ੍ਰਕਾਰ ਵੀ।
ਜੇ ਤੂੰ ਕਹੇ ਪਿੱਛੇ ਪਛਤਾ,
ਮੰਨਣ ਵਾਲਿਆਂ ਦੀ ਰੀਤੀ ਜਾਂ ਗਿਆਨ ਉਹਨਾਂ ਦੀ ਅਵਸਥਾ ਨੂੰ ਕਹੇਗਾ ਉਹ ਪੂਰਾ ਨਹੀਂ ਕਹਿ ਸਕੇਗਾ। ਤੇ ਫਿਰ ਕਹਿਣ ਦਾ ਨਿਯਮ ਕੀਤਾ ਕਿ ਮੈਂ ਕਹਿ ਦਿਆਂਗਾ, ਪਿੱਛੋਂ ਜਦੋਂ ਪੂਰਾ ਨਾ ਕਹਿ ਸਕੇ ਉਹ ਪਛਤਾਵਾ ਹੀ ਕਰੇਗਾ ਕਿ ਮੈਂ ਕਿਉਂ ਨਿਯਮ ਕੀਤਾ ਸੀ ਕਿ ਮੰਨਣ ਕਰਨ ਵਾਲਿਆਂ ਦੀ ਮੈਂ ਹਾਲਤ ਦੱਸ ਦਿਆਂਗਾ, ਪਰ ਪਿੱਛੋਂ ਪਛਤਾਵਾ ਹੀ ਫਿਰ ਉਹਦੇ ਗਲ ਪਿਆ ਰਹਿੰਦਾ ਹੈ ਕਿ ਪੂਰਾ ਨੀ ਮੈਂ ਕਹਿ ਸਕਿਆ।
ਕਾਗਜ ਕਲਮ ਨਾ ਲਿਖਣ
ਗੁਰੂ ਜੀ ਜਿਹਦਾ ਹਿਸਾਬ ਨਾ ਆਵੇ ਉਹ ਕਾਗਜ਼ ਲੈ ਕੇ ਕਲਮ ਲੈ ਕੇ ਲਿਖਾਰੀ ਬਣ ਕੇ ਲਿਖ ਲਈਦਾ, ਇਉਂ ਹਿਸਾਬ ਕਿਤਾਬ ਹੋ ਜਾਂਦਾ ਤੇ ਆਪ ਦੱਸੋ। ਤਾਂ ਹਜ਼ੂਰ ਫਰਮਾਉਂਦੇ ਹਨ
ਕਾਗਜ਼ ਕਲਮ ਨਾ ਲਿਖਣ
ਜੋ ਸਾਰੀ ਧਰਤੀ ਦਾ ਕਾਗਜ਼ ਬਣਾ ਲਈਏ, ਸਾਰੀਆਂ ਬਨਸਪਤੀ ਦੀਆਂ ਕਲਮਾਂ ਬਣਾ ਲਈਏ ਤੇ ਜੇ ਕਰਕੇ ਲਿਖਣ ਵਾਲੇ ਲਿਖਣ ਕੋ ਜੇ ਹੋਰ ਪਵਨ ਬਣਾ ਲਈਏ ਜਾਂ ਕੋਟ ਗਣੇਸ਼ ਕੇ ਹੱਥ ਲਿਖੇ ਹੋ। ਗਣੇਸ਼ ਲਿਖਾਰੀ ਸਾਰਿਆਂ ਨੇ ਵੱਡਾ ਮੰਨਿਆ, ਇਹ ਜੇ ਕਰੋੜਾਂ ਗਣੇਸ਼ ਰੂਪ ਧਾਰ ਕਰਕੇ ਲਿਖਾਰੀਆਂ ਦੇ ਹੱਥੋਂ ਲਿਖਾਉਣ ਲੱਗ ਜਾਈਏ, 84,000 ਕਰੋੜਾਂ ਰੂਪ ਧਾਰ ਕੇ ਬਖਤਾ ਬਣ ਜਾਣ, ਫਿਰ ਵੀ ਕਾਗਜ਼ ਕਰਕੇ ਤੇ ਇੰਨੀਆਂ ਬਣਾ ਸਕਦੀਆਂ ਕਲਮਾਂ ਤੇ ਲਿਖਾਰੀ ਚਿੱਤਰ ਗੁਪਤਾਰਕਾਂ ਦੇ ਸਹਿਤ ਕੋਈ ਲਿਖਣ ਵਾਲਾ ਲਿਖਾਰੀ ਲਿਖ ਨਹੀਂ ਸਕਦਾ। ਮੰਨਣ ਦੀ ਮਹਿਮਾ ਬਹੁਤ ਵੱਡੀ ਹੈ, ਨਾ ਇੰਨਾ ਕੋਈ ਕਾਗਜ਼ ਹੈ ਕਿਸੇ ਕੋਲੇ, ਨਾ ਕਲਮ ਹੈ ਤੇ ਨਾ ਲਿਖਾਰੀ ਹੈ ਕੋਈ ਲਿਖਣ ਵਾਲਾ।
ਮੰਨੇ ਕਾ ਬਹਿ ਕਰਨ ਵਿਚਾਰ,
ਜੇ ਮਹਾਰਾਜ ਕੋਈ ਕਾਗਜ਼ ਨਹੀਂ ਕਲਮ ਨਹੀਂ ਲਿਖਾਰੀ ਨਹੀਂ ਤੇ ਵਿਚਾਰ ਕਿਵੇਂ ਹੋਊ? ਤਾਂ ਹਜ਼ੂਰ ਫਰਮਾਉਂਦੇ ਹਨ
ਮੰਨੇ ਕਾ ਬਹਿ ਕਰਨ ਵਿਚਾਰ,
ਜਿਹੜਾ ਮੰਨਣ ਕਰਨ ਵਾਲੇ ਪੁਰਖ ਹੈ, ਮੰਨਣ ਦਾ ਜਿਹੜਾ ਹੈ ਬਹਿ ਸੰਗਤ ਦੇ ਜਿਹੜੇ ਬੈਠਦੇ ਇਸਤ ਹੁੰਦੇ ਹੈ, ਜਿਹਦੀਆਂ ਵਾਸ਼ਨਾ ਬਹਿ ਗਈਆਂ ਹਨ ਰੁੜ ਗਈਆਂ ਹਿਰਦੇ ਦੇ ਅੰਦਰੋਂ ਤੇ ਬਹਿ ਇਸਤ ਹੋ ਗਈਆਂ ਵਾਸ਼ਨਾ, ਉਹ ਮੰਨਣ ਦਾ ਭਾਈ ਵਿਚਾਰ ਕਰਦੇ ਹੈ। ਮੰਨਣ ਵਾਲੇ ਪੁਰਖਾਂ ਦੇ ਕਾਬਾ ਕਰੇ ਵਿਚਾਰ, ਪਰ ਕਵਿਤਾ ਦੇ ਨਾਲ ਮਿਲਣਾ ਕਰੇ ਵਿਚਾਰ ਹੋ ਸਕਦਾ ਕਦੇ ਨਹੀਂ ਹੋ ਸਕਦਾ। ਕਾਬੇ ਮੱਕੇ 'ਚ ਬਹਿ ਬਹਿ ਕੇ ਤਾਂ ਮੰਨੇ ਦਾ ਵਿਚਾਰ ਕਰੇ ਕਦੇ ਨਹੀਂ ਹੋ ਸਕਦਾ, ਪਾਠ ਮੰਨੇ ਕਈ ਕਰਨਾ। ਸੋ ਮੰਨੇ ਕਾ ਬਹਿ ਕਰਨ ਵਿਚਾਰ, ਜਿਹੜੇ ਮੰਨਣ ਵਾਲੇ ਹੈ ਉਹ ਬੈਠ ਕੇ ਵਾਸ਼ਨਾ ਵੱਲੋਂ ਇਸਤ ਹੋ ਕੇ ਸੰਗਤ 'ਚ ਬੈਠ ਕੇ ਵਿਚਾਰ ਕਰਦੇ ਹਨ।
ਐਸਾ ਨਾਮ ਨਿਰੰਜਨ ਹੋਏ,
ਨਿਰੰਜਨ ਜੋ ਸਿੱਧ ਸਰੂਪ ਪਰਮੇਸ਼ਵਰ ਹੈ ਉਹਦੇ ਨਾਮ ਦਾ ਮੰਨਣ ਹੁੰਦਾ ਹੈ।
ਜੇ ਕੋਈ ਮਨ ਜਾਣੇ ਮਨ
ਕੋਈ ਮਨ ਦੇ ਵਿੱਚ ਭਾਈ ਜਾਣਨਾ ਚਾਹੇ ਉਹ ਮੰਨਣ ਕਰੇ ਤੇ ਫਿਰ ਉਹ ਸਰੂਪ ਦੇ ਤਾਂ ਹੀ ਮਨੁੱਖ ਉਹ ਕੋਈ ਜਾਣ ਸਕਦਾ ਹੈ, ਉਹ ਸ਼੍ਰੋਮਣੀ ਪਰਮੇਸ਼ਰ ਨੂੰ ਗੁਰਾਂ ਦੇ ਮਨ ਮੰਤਰ ਦੁਆਰਾ ਮੰਨਣ ਕਰਕੇ ਜਾਣ ਸਕਦਾ ਹੈ। ਫਿਰ ਉਹ ਪੌੜੀਆਂ ਪੜੋ,
ਮੰਨੇ ਕੀ ਗਤ ਕਹੀ ਨਾ
ਜਾਏ ਨਾਲ ਭਾਈ ਸੰਤੋਖ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਗੁਰਪ੍ਰਤਾਪ ਬਣਾਇਆ, ਇਹਨਾਂ ਨੇ ਗਰਭਗੰਜਨੀ ਇੱਕ ਟੀਕਾ ਪੰਡਿਤ ਦੇ ਨਾਲ ਚਰਚਾ ਕਰਦਾ ਲਿਖਿਆ ਹੈ, ਉਸ ਚਰਚ ਇਹਨਾਂ ਨੇ ਲਿਖਿਆ ਮੰਨੇ ਕੀ ਗਤ ਕਹੀ ਨਾ ਜਾਏ। ਨਾਲ ਭਾਈ ਸਾਹਿਬ ਜੀ ਕਹਿੰਦੇ ਮਨ ਏਕੀ, ਨੰਨੇ ਦੀ ਜਿਹੜੀ ਲਾਮ ਹੈ ਉਹਦੇ ਚੋਂ ਈੜੀ ਲੈਣੀ ਹੈ ਤੇ ਅੱਗੇ ਏਕੀ ਤੱਕਾ ਪਿਆ, ਮਨ ਏਕੀ ਲਫ਼ਜ਼ ਬਣ ਜਾਏਗਾ। ਜਿਹੜੇ ਇੱਕ ਪਰਮੇਸ਼ਰ ਦਾ ਮੰਨਣ ਕਰਦੇ ਹਨ
ਗਤ ਕਹੀ ਨਾ ਜਾਏ,
ਗਤ ਮੁਕਤ ਹੋ ਜਾਂਦੇ ਆ ਪੁਰਖ, ਕਹੀਂ ਨਾ ਜਾ ਕਿਤੇ ਜੂਨਾਂ ਵਿੱਚ ਨਹੀਂ ਜਾਂਦੇ, ਜਨਮ ਮਰਨ ਤੋਂ ਰਹਿਤ ਹੋ ਜਾਂਦੇ ਆ, ਉਹਨਾਂ ਦੇ ਗਤ ਗਿਆਨ ਦੀ ਵੀ ਕਸਮ ਨਹੀਂ ਕੀਤਾ ਜਾਂਦਾ। ਉਹਨਾਂ ਨੂੰ ਗਤ ਜੋ ਕੈਵਲ ਮੋਖ ਪ੍ਰਾਪਤ ਹੋਈ ਜੋ ਜਨਮੇ ਜਲਾਇ ਖਟਾਨਾ, ਉਹ ਕਿਸੇ ਜੂਨਾਂ ਦੀ ਵਾਸ਼ਨਾ ਕਰਕੇ ਹਿਸਾਬ ਕਿਤਾਬ ਦੇਣ ਵਾਸਤੇ ਨਹੀਂ ਜਾਂਦੇ।
ਜੇ ਕੋਈ
ਕਹੀਂ ਜਾ ਪੈਦਾ ਹੁੰਦੇ ਆ ਵਾਸ਼ਨਾ ਕਰਕੇ ਜਨਮ ਨਹੀਂ ਧਾਰਦੇ।
ਜੇ ਕੋਈ ਕਹੇ ਪਿੱਛੇ ਪਛਤਾਏ,
ਵੀ ਜੇ ਜਿਹਦੇ ਦੀ ਲਾਮ ਹੈ ਜਿਹੜੀ ਇਹਦੇ ਚੋਂ ਈੜੀ ਲੈਣੀ ਹੈ ਅਤੇ ਅੱਗੇ ਕੱਕਾ ਹੈ ਤੇ ਕੱਕੇ ਦੇ ਉੱਤੇ ਹੋੜਾ ਜਿਹੜਾ ਉਹਦੇ 'ਚ ਊੜਾ ਲੈਣਾ ਹੈ, ਇਹ ਪਾਠ ਬਣੇਗਾ ਜਾਂ ਏਕ ਓਕ ਹੈ। ਜਿਨ੍ਹਾਂ ਨੂੰ ਇੱਕ ਅਕਾਲ ਪੁਰਖ ਦਾ ਓਕ ਘਰ ਪ੍ਰਾਪਤ ਹੋ ਗਿਆ, ਸਰੂਪ ਰੂਪੀ ਸੱਚਖੰਡ ਰੂਪੀ ਘਰ, ਜਿਨ੍ਹਾਂ ਨੂੰ ਅਧਿਸ਼ਟਾਨ ਸਰੂਪ ਇੱਕ ਪ੍ਰਾਪਤ ਹੋ ਗਿਆ ਹੈ,
पिछे पछता
एक ओक है बनेगा जहाँ जिन्हों के ताई एक दा ओक घर जो अधिष्ठान स्वरूप ब्रह्म है वो प्राप्त हो गया है पिछे पछता है उनके जो पछतावे सारे पिछे पै जाते हैं पछतावा नहीं किसी प्रकार का रहा पिछे पछता है जरा शरीर के छुट्टन तो मगरों पछतावा है कौना है नरकादका गर्भ बच्चे ये भी सब पिछे पै जाना मिल जाता है
कागज कलम न लिखण हार
उन्हों की अवस्था कही जी फिर जी रोग का कोई रहा होना है जिस प्रकार गलहा शब्द जरा है ये रोगों के मिटने वाले वैद का ना होंदा है इस प्रकार कहने का गद उन्होंने गद रोग का की होना सी किसे कोई रोग नहीं उन्होंने ताई प्राप्त होंदा हमे आदि रोगों तो सारिया तो रहत रेंदे हन
कलम ना लिखण हार
मारा कल अविद्या तो होनी है जेडी शांति नहीं आन दिंदी कहिंदे कल ते मां ममता होनी है अविद्या करके कर काला मन होने ते ममता होनी है कहिंदे कलम ना उन्हां दे अंदर कलम जेडी अविद्या है ते मां माया है ये नहीं है उन्हां दे अंदर काला नहीं मन रहिंदा ममता करके काला ममता ते हंगता करके ਉਹਨਾਂ ਦੇ ਮਨ ਪਾਪਾਂ ਕਰਕੇ ਕਾਲੇ ਨਹੀਂ ਵਿਦਿਆ ਦੀ ਮਹਿਲ ਕਰਕੇ ਮਾਂ ਮਹਿਲ ਕਰਕੇ ਕਲ ਵਿਦਿਆ ਦੀ ਕਰਕੇ ਨਹੀਂ ਹੋਰ ਕਾਲੇ ਹੁੰਦੇ ਐਸੇ ਪੁਰਖਾਂ ਨੇ ਉਹ
ਲਿਖਣ ਹਾਰ
ਨਾ ਲਿਖਣ ਹਾਰ ਤੇ ਨਾ ਲਿਖਾਰੀ ਚਿੱਤਰਗੁਪਤ ਨਾਲ ਕੋਈ ਲੇਖਾ ਲਿਖਣ ਵਾਲਾ ਹੈ ਉਹਨਾਂ ਦਾ ਹਿਸਾਬ ਕਿਤਾਬ ਧਰਮ ਰਾਜ ਦਰ ਕਾਗਜ਼ ਸਾਰੇ ਜੰਗ ਨਾਨਕ ਲੇਖਾ ਸਮਝਾ ਇਹ ਸਾਰਿਆਂ ਸਰੀਰਾਂ ਦੇ ਅੰਦਰ ਕਰਨੀ ਕਾਗਜ਼ ਮਨ ਵਿੱਚ ਬਾਣੀ ਬੁਰਾ ਭਲਾ ਦੇ ਲੇਖ ਪਏ ਇਹ ਅੰਤਾ ਕਰਨ ਦਾ ਲਿਖਾਰੀ ਲਿਖਣ ਵਾਲਾ ਨਹੀਂ ਰਹਿੰਦਾ ਅੰਤਾ ਕਰਨ ਦਾ ਮਾਨ ਮਿਲ ਜਾਂਦਾ ਜਿਵੇਂ ਕਾਗਜ਼ ਸਾੜ ਦੀਏ ਉਸ ਕਾਗਜ਼ ਦੀ ਸ਼ਾਹੀ ਦੇ ਪਏ ਹੋਏ ਸਵਾਹ ਤੇ ਕੋਈ ਲਿਖਾਰੀ ਲਿਖ ਨਹੀਂ ਸਕਦਾ ਐ ਅੰਤਾ ਕਰਨ ਦਾ ਮਾਨ ਉਹਨਾਂ ਮਿਟ ਗਿਆ ਹੈ ਜਿਸ ਵਿੱਚ ਲਿਖਾਰੀ ਜਿਹੜੇ ਲਿਖਣ ਵਾਲਾ ਵੀ ਉਹਨਾਂ ਦਾ ਕੋਈ ਨਹੀਂ ਹਿਸਾਬ ਕਿਤਾਬ ਧਰਮ ਰਾਜਾ ਲਿਖਾਰੀ ਆਵੇ ਕੋਈ ਮੁਨਸ਼ੀ ਉਹਨਾਂ ਦਾ ਲਿਖਤ ਨਹੀਂ ਕਰ ਸਕਦਾ ਹੈ
ਮੰਨੇ ਕਾ ਵਹਿ ਕਰਨ ਵਿਚਾਰ
ਇਸੇ ਪ੍ਰਕਾਰ ਫੇਰ ਵਿਆਹ ਕਰਨ ਦੀ ਰੀਤੀ ਦੇ ਨਾਲ ਮਨ ਨਾਨੇ ਦੀ ਲਾਮ ਚੋ ਈੜੀ ਲੈਣੀ ਹੈ ਤੇ ਅੱਗੇ ਕੱਕਾ ਲੈਣਾ ਮਨ ਏਕ ਤੇ ਕੱਕੇ ਦੇ ਕੰਨੇ ਚੋ ਐੜਾ ਅੱਗੇ ਨਿਕਲੇਗਾ ਮਨ ਏਕ ਅਵਹਿ ਜਿਹੜੇ ਇੱਕ ਅਵਿਨਾਸ਼ੀ ਨੂੰ ਮੰਨਦੇ ਹੈ ਜਿਹੜਾ ਇੱਕੋ ਹੀ ਅਵਿਨਾਸ਼ੀ ਹੈ ਨਾਸ ਤੋਂ ਰਹਿਤ ਪਰਮੇਸ਼ਵਰ ਜਿਹੜੇ ਉਸਦਾ ਮੰਨਣ ਕਰਦੇ ਹਨ
ਕਰਮ ਵਿਚਾਰ
ਇਸ ਪ੍ਰਕਾਰ ਉਹ ਮੰਨਣ ਕਰਦੇ ਇੱਕ ਜੋ ਅਭੈ ਅਵਿਨਾਸ਼ੀ ਰੂਪ ਹੈ ਤੇ ਉਹਨਾਂ ਦੇ ਨਾਲ ਜਗਿਆਸੂ ਜਿਹੜੇ ਸੰਗਤ ਕਰਦੇ ਹੈ ਉਹਨਾਂ ਨੂੰ ਵੀ ਉਹ ਵਿਚਾਰ ਕਰ ਦਿੰਦੇ ਹਨ ਉਹ ਵੀ ਸਰੂਪ ਦੀ ਵਿਚਾਰ ਨੂੰ ਪ੍ਰਾਪਤ ਕਰ ਲੈਂਦੇ ਹਨ ਇਹ ਵਿਆਕਰਨ ਦੇ ਤਰੀਕੇ ਨਾਲ ਸਾਰੀਆਂ ਅੱਖਰਾਂ ਵਿੱਚ ਲਗਾਂ ਮੁਹਾਰਨੀ ਜਿਵੇਂ ਐੜਾ ਊੜਾ ਈੜੀ ਆਦਿਕ ਇਹ ਸਾਰੀਆਂ ਅੱਖਰਾਂ ਲਗਾਂ 'ਚ ਹੁੰਦੇ ਹੈ ਇਸ ਤਰੀਕੇ ਨਾਲ ਪੰਤ ਸੰਤੋਖ ਸਿੰਘ ਜੀ ਨੇ ਕੀਤੇ ਅਰਥ
ਐਸਾ ਨਾਮ ਨਿਰੰਜਨ
ਹੋ ਇਹੋ ਜਿਹਾ ਨਿਰੰਜਨ ਪਰਮੇਸ਼ਵਰ ਦਾ ਨਾਮ ਹੈ
ਇੱਕ ਮਨ ਜਾਣੇ ਮਨ ਕੋ
ਮੰਨਣ ਕਰੇ ਨਾ ਮਨ ਦੇ ਵਿੱਚ ਕੋਈ ਉਹ ਨਿਰੰਜਨ ਹੋਵੇ ਉਹ ਨਿਰੰਜਨ ਦਾ ਰੂਪ ਹੀ ਹੋ ਜਾਂਦਾ ਇਹ ਫਲ ਪ੍ਰਾਪਤ ਹੁੰਦਾ ਉਸਦੇ ਤਾਏ
ਮੰਨੇ ਸੁਰਤ ਹੋਵੇ ਮਨ ਬੁੱਧ
ਹੁਣ ਮਹਾਰਾਜ ਸਾਹਿਬ ਮੰਨਣ ਦੀ ਮਹਿਮਾ ਪੂਰੀ ਤਾਂ ਕਹੀ ਨਹੀਂ ਜਾਂਦੀ ਪਰ ਜਿੰਨੀ ਕੁ ਕਸਨ ਅੰਦਰ ਆਉਂਦੀ ਉਹ ਤਾਂ ਕਿਰਪਾ ਕਰਕੇ ਦੱਸੋ ਨਾ ਸਾਡੀ ਰੁਚੀ ਮੰਨਣ ਕਰਨ ਵਿੱਚ ਲੱਗੇ ਤਾਂ ਸੁਣ ਕੇ ਹਜ਼ੂਰ ਫਰਮਾਉਂਦੇ ਹਨ
ਮੰਨੇ ਸੁਰਤ ਹੋਵੇ ਮਨ ਬੁੱਧ
ਭਾਈ ਜੇ ਪਰਮੇਸ਼ਵਰ ਦੇ ਨਾਮ ਦਾ ਮੰਨਣ ਕਰੀਏ ਤਾਂ ਸੁਰਤ ਹੋਵੇ ਸੁਰਤ ਗਿਆਤ ਹੋ ਜਾਂਦੀ ਹੈ ਮਨ ਦੇ ਅੰਦਰ ਵੀ ਤੇ ਬੁੱਧੀ ਦੇ ਅੰਦਰ ਵੀ ਸਾਰੀ ਗਿਆਤ ਹੋ ਜਾਂਦੀ ਪਰਮੇਸ਼ਵਰ ਦੇ ਨਾਮ ਦੇ ਮੰਨਣ ਕਰਨੇ ਕਰਕੇ ਲੋਕ ਪ੍ਰਲੋਕ ਦਾ ਗਿਆਨ ਹੋ ਜਾਂਦਾ ਪਰਮੇਸ਼ਵਰ ਦੇ ਨਾਮ ਦੇ ਮੰਨਣ ਕਰਨੇ ਕਰਕੇ ਸੁਰਤ ਨਾਮ ਹੈ ਚੇਤਨ ਦਾ ਸ੍ਰੇਸ਼ਟ ਚੇਤਨ ਜੋ ਪਰਮੇਸ਼ਵਰ ਹੈ ਉਹ ਮਨ ਦੇ ਬੁੱਧ ਦੇ ਅੰਦਰ ਸਖਿਆਤ ਹੋ ਜਾਂਦਾ ਹੈ ਸੁਰਤ ਨਾਮ ਗਿਆਤ ਦਾ ਹੈ ਗਿਆਤ ਹੋ ਜਾਂਦੀ ਹੈ ਮਨ ਦੇ ਅੰਦਰ ਬੋਧ ਦੀ ਆਤਮ ਵਿਸ਼ੈਣੀ ਬੁੱਧ ਪ੍ਰਾਪਤ ਹੁੰਦੀ ਹੈ ਮਨ ਮੰਨਣ ਵਾਲਾ ਬਣ ਜਾਂਦਾ ਹੈ ਇਸ ਪ੍ਰਕਾਰ ਪਰਮੇਸ਼ਵਰ ਦੇ ਨਾਮ ਦੀ ਜਿਹੜੀ ਮਹਿਮਾ ਹੈ ਮੰਨਣ ਦੀ ਸੁਰਤ ਹੋਵੇ ਉਸ ਦੀ ਸ੍ਰੇਸ਼ਟ ਪ੍ਰੀਤੀ ਜਾਗ ਪੈਂਦੀ ਅੰਦਰ ਸ੍ਰੇਸ਼ਟ ਪ੍ਰੀਤੀ ਹੋਣੇ ਕਰਕੇ ਮਨ ਸਿਰੋਮਣੀ ਪਰਮੇਸ਼ਵਰ ਦਾ ਬੁੱਧ ਬੋਧ ਹੋ ਜਾਂਦਾ ਹੈ ਐਸੀ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਹੈ ਸੁਰਤ ਨਾਮ ਹੈ ਗਿਆਤ ਦਾ ਸੁਰਤ ਨਾਮ ਹੈ ਚਿੱਤ ਦਾ ਅਤੇ ਪਰਮੇਸ਼ਵਰ ਦੇ ਨਾਮ ਸਰਵਣ ਕਰਨੇ ਕਰਕੇ ਚਿੱਤ ਜਿਹੜਾ ਹੈ ਤੇ ਮਨ ਜਿਹੜਾ ਹੈ ਬੁੱਧ ਇਹ ਚੇਤੇ ਕਰਨ ਵਾਲਾ ਚਿੱਤ ਬਣ ਜਾਂਦਾ ਹੈ ਮਨ ਜਿਹੜਾ ਮੰਨਣ ਕਰਨ ਵਾਲਾ ਬੁੱਧ ਨਿਸ਼ਚੇ ਕਰਨ ਵਾਲੀ ਬਣ ਜਾਂਦੀ ਹੈ ਪਰਮੇਸ਼ਵਰ ਦੇ ਨਾਮ ਦੇ ਮੰਨਣ ਕਰਨੇ ਕਰਕੇ ਸੁਰਤ ਹੋਵੇ ਮਨ ਬੁੱਧ ਉਹਨੂੰ ਸਾਰੀ ਸੁਰਤ ਗਿਆਤ ਹੋ ਜਾਂਦੀ ਹੈ ਮਨ ਦੇ ਅੰਦਰ ਬੋਧ ਰੂਪ ਦੀ
ਮੰਨੇ ਸਗਲ ਭਵਨ ਕੀ ਸੁਧ
ਜੋ ਪਰਮੇਸ਼ਵਰ ਦੇ ਨਾਮ ਦਾ ਮੰਨਣ ਕਰਦੇ ਉਹਨਾਂ ਨੂੰ ਸਾਰਿਆਂ ਭਵਨਾਂ ਦੀ ਲੋਕਾਂ ਦੀ ਸੁਧ ਗਿਆਤ ਹੋ ਜਾਂਦੀ ਹੈ ਜਿਸ ਪ੍ਰਕਾਰ ਦਾਸੀ ਨੇ ਗੁਰੂ ਸਾਹਿਬ ਦੇ ਚਰਨਾਂ ਨੂੰ ਮਨਾਇਆ ਜਿਸ ਵੇਲੇ ਮਨਾਇਆ ਮਹਾਰਾਜ ਦੇ ਚਰਨ ਬਰਾਜੇ ਹੋਏ ਸੀ ਸ੍ਰੀ ਨਨਕਾਣੇ ਸਾਹਿਬ ਵਿੱਚ ਮਾਤਾ ਤ੍ਰਿਪਤਾ ਜੀ ਨੇ ਕਿਹਾ ਹੇ ਦਾਸੀ ਜਾਂ ਗੁਰੂ ਸਾਹਿਬ ਨੂੰ ਜਗਾ ਲਿਆ। ਸਤਿਗੁਰੂ ਬਰਾਜੇ ਹੋਏ ਜਾਣ ਕੇ ਭਾਗਾਂ ਵਾਲੀ ਜਗਾਏ ਨੇ। ਹਜੂਰ ਦਾ ਸੱਜਾ ਚਰਨ ਦਾ ਅੰਗੂਠਾ ਨੰਗਾ ਸੀ, ਉਹ ਚਰਨ ਦੇ ਅੰਗੂਠੇ ਨੂੰ ਪਹਿਲਾਂ ਤਾਂ ਇਹਨੇ ਖਿਆਲ ਕੀਤਾ ਵੀ ਹੱਥ ਲਾ ਕੇ ਮਹਾਰਾਜ ਨੂੰ ਮੈਂ ਜਗਾਵਾਂ, ਪਰ ਫਿਰ ਇਹਦੇ ਭਾਗ ਜਾਗ ਤੇ ਸਤਿਗੁਰੂ ਦੇ ਚਰਨਾਂ ਦੇ ਨਾਲ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ, ਸਤਿਗੁਰੂ ਦੇ ਚਰਨਾਂ ਨੂੰ ਇਸ ਭਾਗਾਂ ਵਾਲੀ ਜਬਾਨ ਆਪਣੀ ਲਾ ਦਿੱਤੀ। ਜਿਸ ਵੇਲੇ ਜਬਾਨ ਲੱਗੀ, ਇਹਦੀ ਸਰੀਰ ਦੀ ਹਾਲਤ ਐਸੀ ਹੋ ਗਈ, ਤਿਰਕਾਲ ਦਰਸ਼ਨ ਹੋ ਗਈ, ਜੋ ਕੁਛ ਵਰਤ ਰਿਹਾ ਦਿਸਦਾ, ਲੋਕ ਦੇ ਅੰਦਰ ਜਿਵੇਂ ਅੱਖਾਂ ਦੇ ਸਾਹਮਣੇ ਕੋਈ ਚੀਜ਼ ਦਿਸਦੀ ਹੈ, ਇਹ ਸਾਰੀ ਦੁਨੀਆਂ ਦਾ ਪ੍ਰਕਾਸ਼, ਸਮੁੰਦਰਾਂ ਦਾ, ਪਹਾੜਾਂ ਦਾ, ਇਸ ਲੋਕ ਦਾ, ਸਵਰਗ ਦਾ, ਬ੍ਰਹਮ ਲੋਕ ਦਾ ਸਾਰਾ ਗਿਆਨ ਹੋ ਗਿਆ। ਵੇਖਦੀ ਵੇਖਦੀ ਦੇ ਅੰਦਰ ਫੁਰਨਾ ਫੁਰਿਆ ਵੀ ਗੁਰੂ ਸਾਹਿਬ ਦੂਸਰਾ ਸਰੂਪ ਧਾਰ ਕੇ ਕੀ ਕਹੋ ਤੇ ਕਰ ਰਹੇ ਮੈਂ ਵੇਖ ਲਵਾਂ। ਜਦੋਂ ਇਹਨੇ ਵੇਖਿਆ ਮਹਾਰਾਜ ਸਾਹਿਬ ਜੀ ਸਮੁੰਦਰ ਦੇ ਵਿੱਚ ਮਨੁੱਖ ਸ਼ਾਹੂਕਾਰ ਜਿਹੜਾ ਗੁਰੂ ਸਾਹਿਬ ਦਾ ਸਿੱਖ ਹੈ, ਉਹ ਸੰਗਲਾ ਦੀਪ ਨੂੰ ਖੇਪ ਭਰ ਕੇ ਲਿਜਾ ਰਿਹਾ ਹੈ, ਉਹਦੇ ਜਹਾਜ਼ ਵਿੱਚ ਰਕਾਰ ਪੈ ਗਈ। ਇਹ ਨੌਕਰਾਂ ਨੇ ਸਾਰਿਆਂ ਨੂੰ ਯਤਨ ਕੀਤਾ, ਜਹਾਜ਼ ਦਾ ਵਿਘਨ ਨਹੀਂ ਮਿਟ ਸਕਿਆ। ਫਿਰ ਸਿੱਖ ਗੁਰੂ ਸਾਹਿਬ ਦੇ ਅਰਦਾਸ ਵਿੱਚ ਜੁੜਿਆ ਹੈ ਜਹਾਜ਼ ਦੇ ਉੱਤੇ ਖੜਾ, ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਉਹਦਾ ਜਿਹੜਾ ਜਹਾਜ਼ ਹੈ ਆਪਣਾ ਮੋਢਾ ਲਾ ਕੇ ਸੰਗਲਾ ਦੀਪ ਦੇ ਟਾਪੂ ਨੂੰ ਬੰਨੇ ਵੱਲ ਨੂੰ ਲਈ ਜਾਂਦੇ ਦੇਖੇ ਜਾਂਦੇ। ਜਦੋਂ ਇਹ ਕੌਤਕ ਵੇਖਿਆ ਹੈਰਾਨ ਹੋ ਗਈ, ਉਸ ਵੇਲੇ ਜਰ ਨਾ ਸਕੀ। ਮਾਤਾ ਸਾਹਿਬ ਨੂੰ ਆ ਕੇ ਕਹਿਣ ਲੱਗੀ, ਮਾਤਾ ਸਾਹਿਬ ਜੀ ਸਿੱਖ ਦਾ ਜਹਾਜ਼ ਬੰਨੇ ਮਹਾਰਾਜ ਲਾ ਰਹੇ ਹੈ, ਜਦੋਂ ਕਾਰਜ ਪੂਰਾ ਕਰ ਚੁੱਕੇ ਉਦੋਂ ਜਗਾ ਕੇ ਲਿਆਵਾਂਗੀ, ਪਹਿਲਾਂ ਲਿਆਂਦਾ ਤਾਂ ਉਹਦਾ ਜਹਾਜ਼ ਬੰਨੇ ਰਹਿਣ ਤੋਂ ਵਿਚਾਰੇ ਨਾ ਰਹਿ ਜੇ। ਸੁਣ ਕੇ ਮਾਤਾ ਜੀ ਨਾਰਾਜ਼ਗੀ ਮੰਨੀ, ਮਹਾਰਾਜ ਮਾਇਆ ਮਾਤਾ ਦੇ ਸਿਰ ਦੇ ਉੱਤੇ ਮਾਇਆ ਦੇ ਮੋਹ ਦੀ ਕਨਾਤ ਪਾਣੀ ਹੋਈ ਸੀ। ਮਾਤਾ ਜੀ ਨੇ ਆ ਕੇ ਜਗਾ ਦਿੱਤਾ, ਜਗਾ ਕੇ ਪ੍ਰਸ਼ਾਦਾ ਛਕਾਉਣ ਲੱਗੀ, ਕਹਿਣ ਲੱਗੀ ਮਹਾਰਾਜ ਤੁਸੀਂ ਉਹ ਮਸਤ ਰਹਿੰਦੇ ਕਰਕੇ ਦਾਸੀ ਵੀ ਮੈਨੂੰ ਮਸ਼ਕਰੀਆਂ ਕਰਦੀ ਹੈ। ਮਹਾਰਾਜ ਨੇ ਕਿਹਾ ਮਾਤਾ ਜੀ ਦਾਸੀ ਕੀ ਕਹਿੰਦੀ ਹੈ? ਇਹ ਕਹਿਣ ਲੱਗੀ ਮਾਤਾ ਕਿ ਮੈਨੂੰ ਕਹਿੰਦੀ ਸਿੱਖ ਦਾ ਜਹਾਜ਼ ਬੰਨੇ ਲਾਉਂਦੇ ਹੈ। ਹਜੂਰ ਨੇ ਵੇਖਿਆ ਇਹਨੂੰ ਐਡੀ ਸੋਝੀ ਹੋ ਗਈ ਹੈ, ਇਹ ਸਾਡੇ ਕੌਂਤਕ ਨੂੰ ਪਰਖਣ ਲੱਗ ਗਈ ਹੈ, ਇਹ ਤਾਂ ਜਰਿਆ ਨਹੀਂ ਜਾਣਾ, ਹੋਰਨਾਂ ਨੂੰ ਵੀ ਦੱਸੇਗੀ। ਵਚਨ ਕੀਤਾ ਮਾਈ ਇਸ ਮਾਤਾ ਜੀ ਇਸ ਕਮਲੀ ਝਮਲੀ ਦੇ ਬਚਨਾਂ 'ਤੇ ਯਕੀਨ ਨਹੀਂ ਕਰਨਾ। ਇਹ ਕਹਿਣ ਤੋਂ ਦਾਸੀ ਕਮਲੀ ਹੋ ਗਈ, ਪਰ ਸਭ ਸੰਗਤ ਜੀ ਉਹਨੂੰ ਦੁਨੀਆਂ ਵੱਲੋਂ ਭਾਵੇਂ ਕਮਲੀ ਹੋ ਗਈ, ਵਿਆਹ ਸਾਰੀ ਉਹਨੂੰ ਇਸ ਪ੍ਰਕਾਰ ਦੀ ਰਹੀ, ਕਿਉਂ ਮਹਾਰਾਜ ਸਾਹਿਬ ਦੇ ਸਰਵਣ ਕਰਨੇ ਕਰਕੇ ਸਾਧ ਸੰਗਤ ਜੀ ਸਗਲੀਆਂ ਲੋਕਾਂ ਦੀ ਸ਼ੁੱਧ ਹੋ ਜਾਂਦੀ ਹੈ। ਜਿਵੇਂ ਭਾਈ ਬੁੱਢਾ ਸਾਹਿਬ ਜੀ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਸੀ, ਸਾਡਾ ਸਰੂਪ ਭਾਈ ਬੁੱਢਾ ਸਾਹਿਬ ਜੀ ਥੋਥੋ ਕਦੇ ਲੁਕਿਆ ਛਿਪਿਆ ਨਹੀਂ ਰਿਹਾ ਕਰੇਗਾ, ਜਦੋਂ ਵੀ ਧਿਆਨ 'ਚ ਦੇਖਿਆ ਕਰੋਗੇ। ਇਵੇਂ ਤੀਜੇ ਪਾਤਸ਼ਾਹ ਜੋ ਸੰਤ ਸਾਹਿਬ ਜਾ ਕੇ ਦਾਤੂ ਦੇ ਈਰਖਾ ਕਰਨ ਤੋਂ ਚਲੇ ਗਏ ਸੀ, ਉਹ ਧਿਆਨ ਨਾਲ ਵੇਖ ਲਈ ਸਨ, ਪਰ ਫਿਰ ਘੋੜੀ ਮਹਾਰਾਜ ਦੀ ਸ਼ਿੰਗਾਰ ਕੇ ਅੱਗੇ ਲਾ ਕੇ ਸਾਰੀ ਸੰਗਤ ਦੇ ਸਮੇਤ ਜਾ ਕੇ ਆਪਣੀ ਕਰਮਾਤਮ ਨਾਲ ਜ਼ਾਹਰ ਹੋ ਜਾਏ ਇਸ ਤਰੀਕੇ ਦੇ ਨਾਲ ਵਰਤੇ ਸੀ। ਇਸੇ ਪ੍ਰਕਾਰ ਭਾਈ ਰਾਮ ਕੌਰ ਗੁਰਮੁਖ ਸਿੰਘ ਜੀ ਬਾਬੇ ਬੁੱਢੇ ਸਾਹਿਬ ਦੇ ਸੱਤਵੇਂ ਥਾਂ ਹੋਏ ਹੈ, ਉਹਨਾਂ ਨੇ ਸਾਰਿਆਂ ਸਤਿਗੁਰਾਂ ਦੀ ਕਥਾ ਨੂੰ ਧਿਆਨ ਨਾਲ ਵੇਖਿਆ ਕਿ ਗੁਰੂ ਅੰਗਦ ਸਾਹਿਬ ਸਰੂਪ 'ਚ ਕੀ ਕਹਿਣ 'ਤੇ ਕੀਤਾ, ਫਿਰ ਦਸਵੇਂ ਪਾਤਸ਼ਾਹ ਸਰੂਪ 'ਚ ਕੀ ਕਹਿਣ 'ਤੇ ਕੀਤਾ, ਸਾਰੇ ਧਿਆਨ ਨਾਲ ਵੇਖ ਕੇ ਫਿਰ ਖਾਲਸੇ ਦੇ ਤਾਈਂ ਇਹ ਕਥਾ ਗੁਰਪ੍ਰਤਾਪ ਵਿੱਚ ਜਿਹੜੀ ਆਉਂਦੀ ਹੈ ਭਾਈ ਰਾਮ ਕੌਰ ਜੀ ਨੇ ਸੰਗਤਾਂ ਨੂੰ ਸੁਣਾਈ ਹੈ। ਇਹ ਉਹਨਾਂ ਨੇ ਬੜੀ ਸਾਰੀ ਸੰਗਤਾਂ ਦੀ ਕਿਰਪਾਲਤਾ ਕੀਤੀ ਹੈ, ਇਹ ਵੀ ਅੰਤਰਜਾਮਤਾ ਨਾਲ ਹੀ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੋਈ ਹੈ। ਕਿਉਂ ਮਹਾਰਾਜ ਸਾਹਿਬ ਦੇ ਨਾਮ ਦੇ ਸੁਣਨੇ ਕਰਕੇ
ਮੰਨੈ ਸਗਲ ਭਵਨ ਕੀ ਸੁਧ,
ਮਹਾਰਾਜ ਦੇ ਨਾਮ ਦਾ ਮੰਨਣ ਕਰਨੇ ਕਰਕੇ ਸਾਰਿਆਂ ਲੋਕਾਂ ਦੀ ਸੁਧ ਗਿਆਤ ਹੋ ਜਾਂਦੀ ਹੈ, ਸਮਝ ਪੈ ਜਾਂਦੀ ਜੋ ਕੋਈ ਦੁਨੀਆਂ 'ਚ ਵਰਤਾਰਾ ਵਰਤਦਾ ਹੈ, ਅਤੇ ਸਾਰੀ ਦੁਨੀਆਂ 'ਚ ਭਾਉਣ ਵਾਲਾ ਜਿਹੜਾ ਮਨ ਹੈ ਇਸ ਦੇ ਰੋਕਣ ਦੀ ਸੁਧ ਗਿਆਤ ਹੋ ਜਾਂਦੀ ਹੈ। ਇਸ ਨੂੰ ਰੋਕੀ ਦਾ ਕਿਵੇਂ ਹੈ? ਸਗਲ ਭਵਨ ਜਾਗੋ ਸੁਪਨ ਸੁਖੋਵਤਾਰਕ ਜਿਹੜੇ ਭਵਨ ਹੈ ਇਹਨਾਂ ਵਿੱਚ ਇਸ ਤੁਰਿਆ ਰੂਪ ਜੋ ਸਾਰਿਆਂ ਦਾ ਸ਼ੁੱਭ ਗਿਆਤ ਰੂਪ ਹੈ ਉਸ ਦੀ ਮੰਨਣ ਕਰਨ ਵਾਲੇ ਨੂੰ ਸ਼ੁੱਭ ਗਿਆਤ ਹੋ ਜਾਂਦੀ ਹੈ। ਸਗਲਿਆਂ ਭਵਨਾਂ 'ਚ ਪਰਮੇਸ਼ੁਰ ਹੀ ਵਿਆਪਕ ਹੈ, ਉਸ ਦੀ ਸ਼ੁੱਭ ਗਿਆਤ ਹੋ ਜਾਂਦੀ ਪਰਮੇਸ਼ੁਰ ਦੇ ਨਾਮ ਦਾ ਮੰਨਣ ਕਰਨੇ ਕਰਕੇ ਮੰਨੇ ਸਗਲ ਭਵਨ ਕੀ ਸ਼ੁੱਧ। ਇਸ ਪ੍ਰਕਾਰ ਜਿਹੜਾ ਸਾਰਿਆਂ ਭਵਨਾਂ 'ਚ ਪਰਮੇਸ਼ੁਰ ਵਿਆਪਕ ਹੈ ਸ਼ੁੱਭ ਸਰੂਪ ਉਹਦੀ ਪ੍ਰਾਪਤੀ ਹੋ ਜਾਂਦੀ ਮੰਨਣ ਕਰਨ ਵਾਲਿਆਂ ਨੂੰ।
ਮਹਾਰਾਜ ਸਾਹਿਬ ਜੀ ਨੇ ਕੋਸ਼ਾਂ ਤੋਂ ਗੱਲ ਨਿਕਲਣ ਲੱਗ ਗਿਆ, ਮਾਈ ਆਮੋ ਦੀ ਬੋਲੀ ਆਈ ਪੱਖਾ ਕਰੀ ਸਾਈਂ ਦਾ ਚਰਨ ਕਰ ਗਿਆ ਸੀ। ਉਸ ਵੇਲੇ ਮਾਈ ਨੂੰ ਪੁੱਛਿਆ ਕਿ ਇੰਨਾ ਮੁੜ ਕੇ ਆ ਗਿਆ ਜੀ, ਕਹਿੰਦੇ ਨਹੀਂ ਚੁੱਪ ਕਰ ਬੋਲਣਾ, ਗੁਰੂ ਸਾਹਿਬ ਜਹਾਜ਼ ਬੰਨੇ ਲਾ ਰਹੇ ਸਿੱਖ ਦਾ, ਉਹ ਸਰਜੀ ਦੇ ਕੇਸ ਵਿੱਚ ਸਮੁੰਦਰ ਤੋਂ ਜਵਾਬੇ ਭੁੱਜ ਗਏ ਹੈ। ਉਸ ਪ੍ਰਕਾਰ ਸਾਰੇ ਜੋ ਕੁਝ ਜੋ ਮਨੋ ਕਰਨ ਵਾਲੇ ਆ ਸਾਰੇ ਸਿੱਧ ਹੋ ਜਾਂਦੇ ਨੇ। ਦਾਸੀ ਨੇ ਜਦੋਂ ਗੁਰੂ ਸਾਹਿਬ ਦੇ ਚਰਨਾਂ ਨੂੰ ਚੱਕਿਆ ਸੀ, ਮਨਨ ਕੀਤਾ ਸੀ, ਉਸ ਵੇਲੇ ਸਮੁੰਦਰ ਤੋਂ ਮਨਸੂਰ ਦਾ ਜਹਾਜ਼ ਸੰਗਾ ਵੀ ਉਹ ਟਾਪੂ ਨੂੰ ਗੁਰੂ ਨਾਨਕ ਸਾਹਿਬ ਲਾ ਰਹੇ ਸੀ ਉਹ ਵੀ ਸਾਰੀ ਸ਼ੁੱਧ ਹੋ ਗਈ ਸੀ। ਇਸੇ ਪ੍ਰਕਾਰ ਜਲਣ ਜੱਟ ਨੂੰ ਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਕਰਕੇ ਸ਼ੁੱਧ ਹੋ ਗਈ ਸੀ ਪ੍ਰਲੋਕ ਦੀ। ਰਾਮ ਜੀ ਨੇ ਆ ਕੇ ਕਿਹਾ ਸੀ ਕਿ ਮਹਾਰਾਜ ਆਪ ਜੀ ਨੂੰ ਜਿਹੜਾ ਸੁਣਿਆ ਬਚਾ ਵੀ ਉਹ ਕਰੋਣ ਦੇ ਨਾਲ ਸ਼ਾਹੂਕਾਰ ਸਾਨੂੰ ਮਜ਼ਦੂਰੀ ਦਿੰਦਾ ਸੀ, ਜੋ ਕੋ ਜੀਵ ਕੋ ਉਹਨਾਂ ਕੋ ਜਨਤੀ ਕਲਵਨ ਹੋਈ ਮੈਂ ਸੁਨੇਹਾ ਦਿੱਤਾ ਹੈ। ਧਰਮ ਰਾਜਾ ਨੇ ਕਿਹਾ ਵੀ ਜਿਹੜਾ ਸੰਤਾਂ ਨੂੰ ਜੀ ਕਹਿੰਦਾ ਉਹਨੂੰ ਕਿਉਂ ਜਨਮ ਸਕਦੀ ਦੇ ਸੱਦੇ ਹੋਣਗੇ। ਉਹ ਸੁਣ ਕਰਕੇ ਜਦੋਂ ਕਹਿੰਦਾ ਮੈਨੂੰ ਤਾਂ ਅੱਗੋਂ ਹੀ ਪਤਾ ਤੂੰ ਕਿਉਂ ਆਈ ਹੈ, ਫਿਰ ਮੋਹ ਦਾ ਮੋਹ ਕਰਕੇ ਕਹਿੰਦੀ ਜੀ ਮੈਂ ਤੁਹਾਨੂੰ ਦੱਸਣ ਵਾਸਤੇ ਦੁਬਾਰਾ ਆਈ ਹਾਂ ਦੇਖ ਕੇ। ਕਹਿਣ ਲੱਗੋ ਸਾਨੂੰ ਉਸ ਮੋਹ ਦੱਸਣ ਦੀ ਅੱਗੋਂ ਹੀ ਪਤਾ ਸਾਨੂੰ ਜੋ ਕੋਈ ਵਰਤਦਾ ਹੈ। ਇਸ ਪ੍ਰਕਾਰ ਸਾਰੇ ਭਾਵਾਂ ਦੀ ਲੋਕਾਂ ਨੂੰ ਜੋ ਕੋਈ ਵਰਤਦਾ ਹੈ ਗੁਰਮੁਖ ਦੇ ਉਹਨਾਂ ਵਿੱਚ ਸਾਰੀ ਸੁਭ ਹੁੰਦੀ, ਜਾਤ ਹੁੰਦੀ ਹੈ, ਚਾਹੇ ਦੱਸਣ ਚਾਹੇ ਨਾ ਦੱਸਣ, ਸਾਰਾ ਉਹਨਾਂ ਨੂੰ ਸਮਝ ਹੁੰਦੀ ਹੈ ਜੋ ਵਰਤਾਰਾ ਵਰਤਦਾ ਹੈ। ਜਿਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਦੇ ਸਿੱਖ ਜੋ ਦਸਵੇਂ ਪਾਤਸ਼ਾਹ ਦੀ ਹਜ਼ੂਰੀ ਚ ਰਹਿਣ ਵਾਲੇ ਪਾਣੀ ਦੀ ਸੇਵਾ ਕਰਦੇ ਸੀ ਭਾਈ ਕਨ੍ਹਈਆ ਜੀ, ਉਹਨਾਂ ਦਾ ਸੇਵਕ ਸਾਹਿਬ ਸਿੰਘ ਜੀ ਇੱਕ ਸੇਵਾਦਾਰ ਸੀ, ਸੇਵਾਦਾਸ ਉਹ ਸੇਵਾ ਕਰਦਾ ਸੀ। ਇੱਕ ਦਿਨ ਉਹ ਅੰਮ੍ਰਿਤ ਸਰਕਾਰੋਂ ਫਿਰਿਆ, ਉਹ ਬਾਬਾ ਕਨ੍ਹਈਆ ਨੂੰ ਬੁੱਝ ਲਿਆ। ਜਿਸਨੂੰ ਉਹ ਬੁੱਝ ਲਿਆ ਉਹ ਕਹਿਣ ਲੱਗੇ ਕੋਈ ਨਾ ਤੂੰ ਸਰਕਾਰ ਬੁਕਾ ਨੂੰ ਉਠਾਉਣਾ, ਮੈਂ ਮਹਾਰਾਜ ਦੇ ਚਰਨਾਂ ਦਾ ਪਿਆਰ ਰੱਖਿਆ ਕਰ ਕਲੀ ਕਰਨਾ। ਉਹ ਕਹਿਣ ਲੱਗਾ ਜੀ ਮੈਨੂੰ ਤਾਂ ਸਰਕਾਰੋਂ ਫਿਰਦੇ, ਮੈਂ ਤਾਂ ਥੋੜਾ ਪੂਰ ਚਲਾ ਜਾਂਦਾ ਸੰਕਾਲੋ ਫੁਰਮੋ ਰਹਿੰਦੇ ਹੈ। ਕਹਿੰਦੇ ਜੇ ਸਾਹ ਕੋਲ ਬੋਲਾ ਰਹਿੰਦਾ ਹੋਰ ਕਿਹੜਾ ਨਾ ਤੋ ਜਲਦੀ ਗੱਲ ਦਾ ਪਤਾ ਲੱਗੂ ਸਾਨੂੰ, ਉੱਥੋਂ ਹੀ ਪਤਾ ਲੱਗ ਗਈ ਤੂੰ ਉੱਥੋਂ ਹੀ ਕਿਤੇ ਕਿਹੋ ਕੋ ਸੇਵਾ ਕਰੀ ਜਾ, ਉਹ ਸੇਵਾ ਪੰਥੀ ਕਿੱਥੋਂ ਚੱਲੇ ਹੈ ਉਹ ਸੇਵਾ ਦਾਸ ਤੋਂ। ਉਸ ਪ੍ਰਕਾਰ ਭਾਈ ਘਨੱਈਏ ਦਾ ਸੇਵਕ ਸੀ, ਤੂੰ ਮਹਾਰਾਜ ਦਾ ਨਾਮ ਮੰਨਣ ਕਰਨ ਵਾਲੇ ਨੂੰ ਸਾਰੀਆਂ ਭਾਵਨਾ ਦੀ ਸ਼ੁੱਧ ਹੁੰਦੀ ਹੈ। ਪਰ ਉਹਨੂੰ ਕਿਹਾ ਭਾਈ ਮੈਨੂੰ ਕੀ ਲੋੜ ਹੈ ਤੇਰੇ ਮਨ ਦੀ ਹਾਲਤ ਵੇਖਣ ਦੀ, ਮੇਰੇ ਨੂੰ ਤਾਂ ਗੁਰੂ ਕਲੀ ਘਰ ਵਿੱਚ ਕਰਨੀ ਦੱਸਦੇ ਰਹਿਣ। ਉਹ ਭਾਈ ਘਨੱਈਏ ਨੂੰ ਕਿਹਾ ਸੀ ਮੈਨੂੰ ਸਿੱਧ ਸਾਰੀ ਹੁੰਦੀ ਹੈ ਮਹਾਰਾਜ ਦੇ ਪਿਆਰਿਆਂ ਨੂੰ ਸਗਲ ਭਵਨ ਕੀ ਸਿੱਧ, ਜਿਹੜਾ ਮਨ ਸਾਰੇ ਭਾਉਂਦਾ ਸਕਦਾ ਹੈ ਉਹਦੇ ਰੋਕਣ ਦੀ ਸਿੱਧ ਹੁੰਦੀ ਹੈ। ਜਾਗਰ ਸਿੱਧੀ ਸੁਖੋਗਤ ਅਵਸਥਾ ਦੇ ਅੰਦਰ ਜਿਹੜਾ ਸਾਥੀ ਨੂੰ ਸਿੱਧ ਹੈ ਉਹ ਵੀ ਮਨਨ ਕਰਨ ਵਾਲੇ ਸਿੱਧ ਗਿਆਤ ਹੁੰਦੀ ਹੈ। ਜੋ ਪਰਮੇਸ਼ੁਰ ਦੇ ਨਾਂ ਦਾ ਮਨਨ ਕਰਦਾ ਉਹ ਮੋਹ ਦੀਆਂ ਚੋਟਾਂ ਨਹੀਂ ਖਾਂਦਾ। ਜਿਵੇਂ ਮੋਹ ਦੀਆਂ ਚੋਟਾਂ ਇੱਕ ਸਤਿਗੁਰੂ ਨਾਨਕ ਦੇਵ ਦੇ ਵੇਲੇ ਇੱਕ ਪ੍ਰੇਮੀ ਸੀ ਜ਼ਿਮੀਦਾਰ, ਉਹ ਖੂਹ ਦੇ ਉੱਤੇ ਬੈਠਾ ਉਹਦੇ ਪੁੱਤਰਾਂ ਨੂੰ ਕਹਿੰਦਾ ਤੁਸੀਂ ਕੰਮ ਨਹੀਂ ਕਰਦੇ ਆਲਸੀਓ। ਮਹਾਰਾਜ ਸਾਹਿਬ ਨੇ ਕਿਹਾ ਤੈਨੂੰ ਬਾਬਾ ਕਲਿਆਣ ਕਰ ਦੀ, ਤੈਨੂੰ ਮਹਾਰਾਜ ਚੰਗੀ ਕਲਿਆਣ ਕਰਨ ਲੱਗੇ, ਮੇਰੇ ਪੁੱਤ ਕੋਈ ਨਹੀਂ ਕੰਮ ਕਰਦੇ, ਨਹੀਂ ਕਹੇ ਤੋ ਰੌਲਾ ਪਾ ਕੇ ਕਰਾਉਣਾ। ਉਹ ਗੁਜ਼ਰ ਗਿਆ, ਉਸੇ ਸਾਲ ਬੈਲ ਬਣਿਆ, ਮਹਾਰਾਜ ਦੁਆਰਾ ਆ ਕੇ ਬੈਲ ਬਣਿਆ ਵੇਖਿਆ। ਹਜ਼ੂਰ ਨੇ ਕਿਹਾ ਬੈਲ ਬਣਿਆ ਹੁਣ ਤਾਂ ਤੈਨੂੰ ਕਲਿਆਣ ਕਰ ਦੀਏ। ਕਹਿੰਦਾ ਨਹੀਂ ਮਹਾਰਾਜ 400 ਦਾ ਮੈਂ ਮਰਜ਼ੀ, 400 ਹੋਰ ਲਾਉਣਗੇ, ਮੈਂ ਉੱਥੋਂ ਹੀ ਚੱਲਣਾ। ਗੁਰੂ ਸਾਹਿਬ ਨੇ ਕਿਹਾ ਕਲਿਆਣ ਤੈਨੂੰ ਕਰਨੀ ਹੈ, ਸਾਡੇ ਤੈਨੂੰ ਦਰਸ਼ਨ ਹੋਏ, ਫਿਰਨਾ ਤੈਨੂੰ ਹੈ ਨਹੀਂ, ਪਰ ਹੋਰ ਭਰਮ ਲਾ ਜਿੰਨਾ ਕੁ ਭਰਮਣਾ। ਫਿਰ ਸਾਹਿਬ ਸੰਗਤ ਜੀ ਉਹ ਮਰ ਕੇ ਕੁੱਤਾ ਬਣਿਆ, ਕੁੱਤਾ ਬਣਿਆ ਰਾਖੀ ਕਰਦਾ ਫਿਰਿਆ ਤੇਰੇ ਸਰਦਾਰ। ਹੋਰ ਕਿਹਾ ਆ ਕੇ ਕਹਿੰਦਾ ਜੀ ਮੈਂ ਰਾਖੀ ਕਰਨਾ, ਸਾਡੇ ਘਰ ਨੂੰ ਚੋਰ ਹੀ ਲੁੱਟ ਕੇ ਲੈ ਜਾਣਗੇ, ਮੈਂ ਸਾਰੀ ਰਾਤ ਨਾਲ ਭੋਗਦਾ ਰਹਾਂ। ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੁਬਾਰਾ ਆਏ, ਉਹ ਸਭ ਸੰਗਤ ਜੀ ਸੱਪ ਬਣਿਆ ਸੀ ਮਾਇਆ ਦੇ, ਉੱਥੋਂ ਲੋਕ ਆਪਦੇ ਪੋਤੇ ਨੂੰ ਕਿਤੇ ਉਹ ਮੋਹ ਕਰਕੇ ਜਦੋਂ ਰੋਇਆ ਵੇਖਿਆ ਘਰ ਦੇ ਹੋਈ ਨਹੀਂ ਸੀ, ਉਹਨੂੰ ਕੋਲੋਂ ਮੋਹ ਕਰਨ ਵਾਸਤੇ ਆਏ, ਉਹਨੇ ਸਮਝਿਆ ਮੇਰੀ ਸੱਪ ਦੀ ਜੀਵਨ ਹੋਏ। ਉਹ ਘਰਦਿਆਂ ਨੂੰ ਬਾਹਰ ਖੋਲ ਕੇ ਵੇਖਿਆ ਸੱਪ ਕੋਲੋਂ ਆ ਮਾਰ ਦਿੱਤਾ। ਫਿਰ ਉਹ ਨਿਕਾ ਜਿਹਾ ਜੀਵੀ ਬਣ ਕੇ ਘਰ ਚ ਰਹਿਣ ਲੱਗਾ, ਜਿੱਥੇ ਪਾਣੀ ਦਾ ਚਿੱਕੜ ਵਾਲਾ ਚੜਿਆ ਸੀ। ਉੱਥੇ ਜਦੋਂ ਗੁਰੂ ਸਾਹਿਬ ਜੀ ਗਏ ਮਹਾਰਾਜ ਕਦੋਂ ਹੁਣ ਦੱਸ ਗਈ, ਜਦੋਂ ਮਹਾਰਾਜ ਸਾਹਿਬ ਜੀ ਨੇ ਧੋ ਕੇ ਹੱਥ ਮਰਦਾਨੇ ਤੋਂ ਚੁਕਵਾਇਆ, ਕਹਿੰਦੇ ਮਰਦਾਨੇ ਲਿਆ ਵੀ ਕਲਿਆਣ ਕਰਨੀ। ਮਹਾਰਾਜ ਕਹਿੰਦੇ ਦੱਸ ਰਹੇ ਹੁਣ ਤਾਂ ਮਹਾਰਾਜ ਨੇ ਦੁਖੀ, ਮਹਾਰਾਜ ਕਹਿੰਦੇ ਵੀ ਉਦੋਂ ਹੀ ਮੰਨ ਜਾਂਦਾ ਤੇਰੀ ਕਲਿਆਣ ਕਰ ਦਿੰਦੇ। ਉਸ ਵੇਲੇ ਗੁਰੂ ਸਾਹਿਬ ਮੁਕਤ ਕੀਤੀ ਸੀ। ਉਸ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ ਜੋ ਪਰਮੇਸ਼ੁਰ ਦਾ ਨਾਮ ਦਾ ਮੰਨਣ ਕਰੇ ਮੋਹ ਦੀਆਂ ਚੋਟਾਂ ਨਹੀਂ ਖਾਂਦਾ, ਜਿਵੇਂ ਜ਼ਿਮੀਦਾਰ ਨੇ ਖਾਧੀਆਂ ਸੀ। ਉਸੇ ਪ੍ਰਕਾਰ ਮੂੰਹ ਦੇ ਉੱਤੇ ਚੋਟਾਂ ਸੱਟਾਂ ਨਹੀਂ ਖਾਂਦਾ, ਦੁਨੀਆਂ ਦੀਆਂ ਕਰਤਾਂ ਨੂੰ ਵੀ ਸੱਟਾਂ ਨਹੀਂ ਖਾਂਦਾ, ਲਾਣਕਾਂ ਦੀਆਂ ਸੱਟਾਂ ਨਹੀਂ ਪੈਂਦੀਆਂ। ਜੋ ਪਰਮੇਸ਼ੁਰ ਦੇ ਨਾਮ ਦਾ ਮੰਨਣ ਕਰੇਗਾ ਜਮਾਂ ਦੇ ਨਾਲ ਨਹੀਂ ਜਾਵੇਗਾ, ਉਹਨੂੰ ਰਾਮ ਨਾਮ ਲੈਣ ਵਾਸਤੇ ਆਉਣਗੇ ਮਹਾਰਾਜ ਦੇ ਸੰਤ ਭਗਤ, ਉਹਨਾਂ ਨੂੰ ਦਰਸ਼ਨ ਦੇਣਗੇ ਅੰਤ ਦੇ ਸਮੇਂ। ਇੱਕ ਸਰਦਾਰਾ ਸਿੰਘ ਸੀ ਬੋਪਾਰਾਵਾਂ ਦਾ, ਉਹ ਜਦੋਂ ਸਿੰਘ ਛੱਡਣ ਲੱਗਾ ਉਹਨੂੰ ਸੰਤ ਮਾਸੂਆਂ ਨੇ ਉਹਨੂੰ ਦਰਸ਼ਨ ਹੋਏ। ਸੰਤਾਂ ਨੇ ਕਿਹਾ ਆਪ ਨੀ ਹੈ ਤੈਨੂੰ ਬਕੁੰਠ ਵਿੱਚ ਨਹੀਂ ਚਲੀ ਗਏ। ਉਹ ਦਰਸ਼ਨ ਕਰ ਕਹਿੰਦਾ ਜੀ ਮੈਨੂੰ ਸੰਤਾਂ ਦੇ ਦਰਸ਼ਨ ਹੋਏ ਹੈ, ਉਹ ਸੰਤ ਖੜੇ ਹੈ ਤੇ ਮੈਂ ਹੁਣ ਜਾਣੇ ਹੋ ਕਹਿ ਕੇ ਸਿੰਘ ਛੱਡ ਗਿਆ ਸੀ। ਇਸੇ ਪ੍ਰਕਾਰ ਭਾਈ ਸਰਦੂਲ ਸਿੰਘ ਸੀ ਨੰਗਲੀ ਦਾ, ਉਹ ਮੈਨਪੁਰ ਗੁਜਰਿਆ ਸੀ, ਉਹਨੂੰ ਪੰਜਾਂ ਪਿਆਰਿਆਂ ਦਰਸ਼ਨ ਹੋਏ। ਕਹਿਣ ਲੱਗਾ ਮਾਰਾ ਭਾਈ ਧਰਮ ਸਿੰਘ ਜੀ ਉਹ ਖੜੋ ਹੈ, ਤੂੰ ਦੁਸੀ ਜਾਣ ਦੋ ਸਿੰਘਾਂ ਦਿਸਣ, ਤੂੰ ਕਹੋ ਕਿ ਅਨੰਦ ਸਾਹਿਬ ਦਾ ਸਾਰਾ ਪਾਠ ਕਰਕੇ ਆਪ ਅਰਦਾਸ ਕਰਕੇ ਚੜਾਈ ਕਰ ਗਿਆ ਸੀ। ਉਸ ਪ੍ਰਕਾਰ ਸਾਹਿਬ ਸੰਗਤ ਜੀ ਮਹਾਰਾਜ ਸਾਹਿਬ ਦੀ ਕਿਰਪਾ ਜਿਹਨਾਂ ਤੇ ਹੋਵੇ, ਮਹਾਰਾਜ ਦੇ ਨਾਮ ਮੰਨਣ ਕਰਨ ਵਾਲੇ ਜਮਾਂ ਦੇ ਸਾਥ ਨਹੀਂ ਜਾਂਦੇ, ਉਹਨਾਂ ਨੂੰ ਮਹਾਰਾਜ ਦੇ ਪਿਆਰਿਆਂ ਦੇ ਸੰਤਾਂ ਭਗਤਾਂ ਦੇ ਦਰਸ਼ਨ ਹੁੰਦੇ ਹਨ। ਇਸੇ ਪ੍ਰਕਾਰ ਜੰਮਣ ਮਰਨ ਦੇ ਸਾਥ ਸਰੀਰ ਦੇ ਨਾਲ ਹੀ ਉਹ ਜਾਂਦਾ, ਉਹਦਾ ਜਾਂਦਾ ਨੀ, ਜੰਮਦਾ ਮਰਦਾ ਨੀ, ਜੋ ਪਰਮੇਸ਼ਵਰ ਦੇ ਨਾਮ ਦਾ ਮੰਨਣ ਕਰਦਾ
ਹੈ
ਪਰਮੇਸ਼ਵਰ ਦੇ ਨਾਮ ਦੇ ਨਿਰਣ ਦਾ ਮਹੱਤਵ ਹੁੰਦਾ ਹੈ। ਜੇ ਕੋਈ ਮਨ ਦੇ ਜਗਾਈ ਮੰਨਣ ਕਰਨ ਜਾਣੇ ਉਹ ਕੋਈ ਨਿਰਣ ਦਾ ਸਰੂਪ ਹੀ ਹੋ ਜਾਂਦਾ ਹੈ। ਪਰਮੇਸ਼ਵਰ ਦੇ ਨਾਮ ਦਾ ਮੰਨਣ ਕਰਨ ਵਾਲੇ ਰਸਤੇ ਚ ਰੋਕ ਨੂੰ ਕੋਈ ਪਾ ਸਕਦਾ, ਜਿਸ ਪਾਸੇ ਮੈਂ ਵੀ ਮਰਜ਼ੀ ਚਲੇ ਜਾਂ। ਜਿਵੇਂ ਵਿਦਾਂਤ ਵਾਲੇ ਕਿਸਾਨ ਗੋਇ ਸਾਬਕ ਮੰਨੇ ਆ, ਰਾਜ ਗੋਇ ਸਾਬਕ, ਉਹ ਸੁਰਤ ਨੂੰ ਚੱਲਣ ਵਾਲੇ ਉਸੇ ਪ੍ਰਕਾਰ ਦਾ ਵਿਧਨ ਨਹੀਂ ਪਾਉਂਦੇ। ਉਸੇ ਪ੍ਰਕਾਰ ਮੰਨੇ ਮਾਰਗ ਸਾਹਿਬ ਮੰਨਣ ਕਰਨ ਵਾਲੇ ਨੂੰ ਮਾਰਗ ਪ੍ਰਲੋਕ ਦੇ ਰਸਤੇ ਚ ਕੋਈ ਤਾਂ ਨਹੀਂ ਜਾਂਦਾ, ਉਹ ਮੁਕਤ ਹੋ ਜਾਂਦਾ ਪੁਰਖ। ਮਗ ਨਾਮ ਹੈ ਮੌਤ ਦਾ, ਸੋ ਇਹ ਮਗ ਦੇ ਮੌਤ ਦੇ ਰਸਤੇ ਨੂੰ ਚੱਲਦਾ। ਇਸੇ ਪ੍ਰਕਾਰ ਮੰਨੇ ਮਗ ਜਿਹੜਾ ਪਰਮੇਸ਼ਵਰ ਦੇ ਨਾਮ ਦਾ ਮੰਨਣ ਵਾਲਾ ਗੋਦੀ ਦੀ ਚੜ੍ਹੀ ਕਹਿੰਦੇ ਕਿ ਮਗ ਡੰਡੀਆਂ ਪਗ ਡੰਡੀਆਂ ਨਹੀਂ ਚੱਲਦਾ। ਪੰਥ ਖੁੱਲਾ ਰਾਹ ਜਿਹੜਾ ਹੈ ਗੁਰਮਾ ਗਾਡੀ ਰਾਹ ਚਲਾਇਆ, ਗੁਰਮਾ ਦੇ ਰਸਤੇ ਵੀ ਚੱਲਦਾ ਹੈ ਭਗਤੀ ਸਾਹਿਬ ਗਿਆਨ ਵਿੱਚ। ਮੰਨੇ ਮਗ ਨਾ ਚੱਲਦਾ ਪੰਥ, ਪਰਮੇਸ਼ਵਰ ਦੇ ਨਾਮ ਦਾ ਮੰਨਣ ਕਰਨ ਵਾਲਾ ਦੇਵੀ ਦੇਵਤਾ ਨੂੰ ਉਪਾਸਨਾ ਕੀ ਮਾਰਗਾਂ ਚ ਨਹੀਂ ਚੱਲਦਾ, ਉਹ ਗਿਆਨ ਦੇ ਪੰਥ ਰਸਤੇ ਚੱਲਦਾ ਹੈ। ਮੰਨਾ ਮਗ ਨਾ ਚੱਲਣਾ, ਮੰਨਣ ਵਾਲਾ ਪੁਰਖ ਜਿਹੜਾ ਹੈ ਕਿਸੇ ਪ੍ਰਕਾਰ ਹੰਨੇ ਮੰਨੇ ਆਦਿਕਾਂ ਦੇ ਮੰਨਣ ਦੇ ਮਗ ਚ ਨਹੀਂ ਚੱਲਦਾ ਪੰਥ। ਉਹਨਾਂ ਨੂੰ ਸਰੂਪ ਦਾ ਪੰਥ ਉਪਜਨ ਪੰਥ ਦੇ ਸੰਗਤ ਨੂੰ ਮਨੰਦਨ ਪਿਆਸ ਮਚਾਈ ਉਸ ਰਸਤੇ ਨੂੰ ਚੱਲਦਾ ਹੈ। ਮੰਨਾ ਮਗ ਨਾ ਚੱਲਦਾ ਪੰਥ, ਜੋ ਮੰਨੇ ਕਰਨ ਵਾਲਾ ਮਗਨ ਹੋ ਕੇ ਪਰਮਾਰ ਦੇ ਪੰਥ ਰਸਤੇ ਚੱਲਦਾ ਹੈ। ਪਾਠ ਮਾਗੀ ਹੈ, ਮਗਨ ਨਹੀਂ ਹੈ। ਮਗਨ ਜਦੋਂ ਕਰਦੇ ਆ ਜਗੋਂ ਨੂੰ ਅੰਕੁਰ ਹੈ, ਇਸ ਕਰਕੇ ਮਗਨ ਹੋਰ ਥਾਂ ਵੀ ਕਹਿੰਦੇ ਪਾਤਸ਼ਾਹ ਦਾ ਮਲਾਰ ਦੀ ਅਸ਼ਟਮੀ ਮੇਰਾ ਉੱਥੇ ਵੀ ਤਾਂ ਮਗ ਨਾ ਚਾਲਣ ਹਾਰੀ ਹੈ ਪਾਠ। ਉਹ ਮਹਾਰਾਜ ਸਾਹਿਬ ਕਹਿੰਦੇ ਪਾਤਸ਼ਾਹ ਦੇ ਜਿੱਥੇ ਬਚਨ ਆਉਂਦੇ ਆ ਦੂਜੇ ਥਾਂ ਪ੍ਰਮਾਣ ਆ ਜਾਂਦੇ ਆ, ਇਸ ਕਰਕੇ ਉੱਥੇ ਮਗ ਨਾ ਚੱਲਿਆ ਪੰਥੀ
ਕਰਨਾ।
ਪਰਮੇਸ਼ਵਰ ਦੇ ਨਾਮ ਦਾ ਮੰਨਣ ਕਰਨ ਵਾਲੇ ਪੁਰਖ ਹੈ ਉਹਨਾਂ ਧਰਮ ਦੇ ਸਭ ਸੰਬੰਧ ਹੋ ਜਾਂਦਾ, ਪੁੰਨਾ ਅਰਥੀ ਸਾਰੇ ਕਾਰਜ ਰੱਬ ਕਰ ਦਿੰਦਾ। ਕਿਸੇ ਪ੍ਰਕਾਰ ਉਹਨਾਂ ਨੂੰ ਪੈਸੇ ਖਰਚਣ ਦੀ ਲੋੜ ਨਹੀਂ ਪੈਂਦੀ, ਸਭ ਧਰਮ ਦੇ ਸਹਿਤ ਹੀ ਉਹਨਾਂ ਦੇ ਸੰਬੰਧ ਸਾਰੇ ਹੋ ਜਾਂਦੇ ਹਨ। ਇਸੇ ਪ੍ਰਕਾਰ ਧਰਮ ਦੇ ਨਾਲ ਗੁਣਾਂ ਦੇ ਨਾਲ ਉਹਨਾਂ ਸੰਬੰਧ ਹੋ ਜਾਂਦਾ, ਉਹਨਾਂ ਪਾਪਾਂ ਨਾਲ ਸੰਬੰਧ ਨਹੀਂ ਹੁੰਦਾ। ਧਰਮ ਅਰਥ ਕਾਮ ਉਹ ਖਾਰਕ ਜਿਹੜੇ ਗੁਣ ਇਹਨਾਂ ਨਾਲ ਸੰਬੰਧ ਹੋ ਜਾਂਦਾ ਹੈ, ਅਤੇ ਧਰਮ ਜੋ ਸਤਸੰਤੋਖ ਦਿਆ ਕਰਨ ਵਿਚਾਰ ਹੈ ਉਹਨਾਂ ਦੇ ਸਾਥ ਪਰਮੇਸ਼ਵਰ ਦੇ ਨਾਲ ਉਹਨਾਂ ਸੰਬੰਧ ਕਰ ਜਾਂਦਾ, ਮਿਲਾਪ ਹੋ ਜਾਂਦਾ ਹੈ। ਨਰਿੰਦਰ ਦੇ ਨਾਮ ਦਾ ਮਹੱਤਵ ਹੈ ਭਾਈ ਪਰਮੇਸ਼ਵਰ ਜੀ ਦਾ। ਜਿਹੜਾ ਕੋਈ ਮੰਨਣ ਕਰਨ ਜਾਣੇ ਮਨ ਦੇ ਵਿੱਚ ਮਨੁੱਖ, ਉਹ ਪਰਮੇਸ਼ਵਰ ਨਰਿੰਦਰ ਦਾ ਸਰੂਪ ਹੀ ਹੋ ਜਾਂਦਾ, ਫਲ ਮਿਲਦਾ ਹੈ ਉਹਨੂੰ।
ਮੰਨੇ ਪਾਵਹਿ ਮੂਖ ਦੁਆਰ,
ਉਹ ਮਾਰਾ ਮੰਨਣ ਦਾ ਮਹੱਤਵ ਆਪ ਕਹੋ ਤਾਂ ਸਾਹਿਬ ਫਰਮਾਉਂਦੇ ਮੰਨੇ ਪਾਵਹਿ ਮੂਖ ਦੁਆਰ ਹੈ ਭਾਈ, ਜੋ ਪਰਮੇਸ਼ਵਰ ਦੇ ਨਾਮ ਦਾ ਮੰਨਣ ਕਰਦਾ ਹੈ ਉਹ ਦੁਆਰ ਸੰਸਾਰ ਦੇ ਵਿੱਚ ਹੀ ਮੁਕਤੀ ਪਾ ਲੈਂਦਾ ਹੈ, ਇਹ ਸੰਸਾਰ ਤੋਂ ਮੁਕਤੀ ਪਾ ਲੈਂਦਾ, ਆਵਾਗਮਨ ਤੋਂ ਰਹਿਤ ਹੋ ਜਾਂਦਾ। ਦੁਆਰਿਆਂ ਵਾਲੇ ਜਿਹੜਾ ਸਰੀਰ ਹੈ ਇਸ ਤੋਂ ਵੀ ਮੁਕਤ ਪਾ ਲੈਂਦਾ, ਜੰਮਣ ਮਰਨੋਂ ਬਾਹਰ ਪਰਉਪਕਾਰੀ ਜਗ ਵਿੱਚ ਆਏ, ਇਸ ਪ੍ਰਕਾਰ ਮੁਕਤ ਹੋ ਜਾਂਦਾ ਹੈ। ਨਾਮ ਦੇ ਮੰਨਣ ਕਰਨ ਵਾਲਾ ਮੁਕਤੀ ਦਾ ਦੁਆਰ ਕੌਣ ਹੈ? ਬ੍ਰਹਮ ਗਿਆਨ। ਚਾਰ ਦਰਵਾਜ਼ੇ ਮੁਕਤ ਦੇ ਮੰਨੇ ਆ, ਇੱਕ ਤਾਂ ਸੰਬੰਧੀਆਂ ਵਾਸ਼ਨਾ ਰੋਕਣੀਆਂ, ਦੂਸਰਾ ਸੰਤੋਖ, ਤੀਜਾ ਸਤਸੰਗਤ, ਚੌਥਾ ਗਿਆਨ। ਸੋ ਮੁਕਤੀ ਦਾ ਦੁਆਰਾ ਗਿਆਨ ਉਹ ਪ੍ਰਾਪਤ ਕਰ ਲੈਂਦਾ ਹੈ ਜੋ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਨ ਵਾਲਾ ਹੈ।
ਮੰਨੇ ਪਰਵਾਰ ਸਾਧਾਰ,
ਜੋ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਨ ਵਾਲਾ ਹੈ ਉਹ ਆਪ ਵੀ ਸੁਧਰ ਜਾਂਦਾ ਹੈ, ਆਪਦੇ ਪਰਿਵਾਰ ਨੂੰ, ਇਸਤਰੀ ਨੂੰ, ਪੁੱਤਰ ਨੂੰ ਵੀ ਮਹਾਰਾਜ ਦੇ ਨਾਮ ਦੇ ਮੰਨਣ ਚ ਲਾ ਕੇ ਸੁਧਾਰ ਦਿੰਦਾ ਹੈ। ਜਿਵੇਂ ਕਬੀਰ ਸਾਹਿਬ ਨੇ ਲੋਰੀ ਨੂੰ, ਕਮਾਲੀ ਨੂੰ, ਕਮਾਲੇ ਨੂੰ, ਸਾਰਿਆਂ ਨੂੰ ਸੁਧਾਰ ਕਰਕੇ ਸਭ ਪਰਿਵਾਰ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਏ ਹੋ ਵੇੜੇ, ਸਾਰੇ ਪਰਿਵਾਰ ਨੂੰ ਮਹਾਰਾਜ ਦੀ ਭਗਤੀ ਦੇ ਵੇੜੇ ਜਿਵੇਂ ਕਬੀਰ ਸਾਹਿਬ ਨੇ ਚਾੜਤਾ ਸੀ, ਇਸ ਪ੍ਰਕਾਰ ਗੁਰਸਿੱਖ ਮਹਾਰਾਜ ਦੇ ਨਾਮ ਦਾ ਮੰਨਣ ਕਰਨ ਵਾਲੇ ਆਪਣੇ ਸਿੱਖ ਸਿੱਖ ਨੂੰ ਮਿਲ ਰਹੇ, ਚਰਚਾ ਕਰੇ ਅਪਾਰ, ਭਜਨ ਸਿਖਾਵੇ ਪੁੱਤਰ ਕੋ ਹਰ ਭਜ ਬਾਰੰਬਾਰ, ਕਿਉਂ ਪੁੱਤਰਾਂ ਨੂੰ, ਆਪਣੇ ਪਤਨੀ ਨੂੰ, ਸਾਰਿਆਂ ਨੂੰ ਗੁਰਮਤਿ ਦੇ ਮਾਰਗ ਚਾਪ ਚੱਲਦੇ ਹੈ, ਹੋਰਨਾਂ ਨੂੰ ਚਲਾਉਂਦੇ ਹੈ, ਆਪਣੇ ਪਰਿਵਾਰ ਦਾ ਵੀ ਸੁਧਾਰ ਕਰ ਲੈਂਦੇ ਹੈ, ਲਾਇਕ ਬਣਾ ਲੈਂਦੇ ਜੀਵਨ ਉਹਨਾਂ ਦੇ ਵੀ, ਆਪ ਸੁਧਰੇ ਹੋਏ ਹੈ ਹੋਰਨਾਂ ਨੂੰ ਸੁਧਾਰਨ ਵਾਲੇ, ਜੋ ਨਾਮ ਦਾ ਮੰਨਣ ਕਰਨ ਵਾਲੇ ਪਰਿਵਾਰਾਂ ਦੇ ਪਰਿਵਾਰਾਂ ਦਾ ਸੁਧਾਰ ਕਰ ਦਿੰਦੇ ਹੈ, ਲਾਇਕ ਬਣਾ ਦਿੰਦੇ ਹਨਗੇ। ਇਸੇ ਪ੍ਰਕਾਰ ਪਰਮੇਸ਼ਵਰ ਦੇ ਨਾਮ ਦੇ ਮੰਨਣ ਕਰਨ ਵਾਲੇ ਜਿਹੜੇ ਹੈ, ਪਰਿਵਾਰ ਕੌਣ? ਇੰਦਰੀਆਂ, ਨੇਤਰ ਬਗਾਨੇ ਰੂਪ ਨੂੰ ਵੇਖਣ ਵਾਸਤੇ ਦੌੜਦੇ ਹੈ, ਕੰਨ ਨਿੰਦਿਆ ਸੁਣਨ ਵਾਸਤੇ ਦੌੜਦੇ, ਆਪਦੀ ਉਸਤਰੀ ਸੁਣਨ ਵਾਸਤੇ, ਇਸ ਇੰਦਰੀਆਂ ਰੂਪੀ ਪਰਿਵਾਰ ਨੂੰ ਸਹਿਤ ਆਸੇ ਦੇ ਕਰ ਲੈਂਦਾ, ਪੂਰੇ ਪਾਸੇ ਲਾ ਦਿੰਦਾ ਇਹਨਾਂ ਨੇਤਰਾਂ ਨੂੰ, ਕਹਿੰਦਾ ਇਹ ਨੇਤਰੋ ਮੇਰੇ ਹੋ, ਹਰ ਤੋਂ ਮੈਂ ਜੋ ਤਰੀ ਹਰ ਬਿਨਵਰ ਨਾ ਦੇਖੋ ਕੋਈ, ਅਤੇ ਕੰਨਾਂ ਨੂੰ ਇਹ ਸਭ ਨੂੰ ਮੇਰੇ ਸਾਜੇ ਸੁਣਨੇ ਨੂੰ ਬਿਠਾਏ, ਕਿਉਂ ਇੰਦਰੀਆਂ ਰੂਪੀ ਪਰਿਵਾਰ ਨੂੰ ਸੁਧਾਰ ਲੈਂਦਾ, ਲਾਇਕ ਬਣਾ ਲੈਂਦਾ, ਬੁਰੇ ਪਾਸੇ ਵੱਲੋਂ ਹਟ ਜਾਂਦਾ, ਕਬੀਰ ਪਾਵੋਂ ਤੇ ਪਿੰਗਲ ਪਿਆ ਮਾਰਿਆ ਸਤਿਗੁਰਬਾਨ, ਸਤਿਗੁਰਾਂ ਜਦੋਂ ਪ੍ਰੇਮ ਦਾ ਤੀਰ ਮਾਰਿਆ ਪੈਰਾਂ ਕਰਕੇ ਕੁਸੰਗਤ ਵੱਲ ਨਹੀਂ ਤੁਰਦਾ, ਇਸ ਪ੍ਰਕਾਰ ਪਿੰਗਲੇ ਵੀ ਨਹੀਂ ਹੋ ਜਾਂਦਾ, ਕਬੀਰ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ, ਜਵਾਨ ਕਰਕੇ ਕਿਸੇ ਦੀ ਨਿੰਦਿਆ ਨਹੀਂ ਕਰਦਾ, ਉਹ ਗੂੰਗਾ ਹੋ ਜਾਂਦਾ ਹੈ, ਅਤੇ ਕੰਨਾਂ ਕਰਕੇ ਕਿਸੇ ਦੀ ਨਿੰਦਿਆ ਸੁਣਦਾ ਨਹੀਂ, ਇਸ ਕਰਕੇ ਬੋਲਾ ਬਣ ਜਾਂਦਾ ਹੈ, ਪੈਰਾਂ ਕਰਕੇ ਕੁਸੰਗ ਚ ਨਹੀਂ ਜਾਂਦਾ, ਉਹ ਪਿੰਗਲਾ ਬਣ ਜਾਂਦਾ ਹੈ, ਉਹ ਸਤਿਗੁਰੂ ਜੀ ਨੇ ਇਹੋ ਜਿਹਾ ਪ੍ਰੇਮ ਦਾ ਤੀਰ ਚਲਾਇਆ। ਇਸ ਪ੍ਰਕਾਰ ਪਰਿਵਾਰ ਦਾ ਸੁਧਾਰ ਇੰਦਰੀਆਂ ਦਾ ਆਪਦਿਆਂ ਦਾ ਕਰ ਲੈਂਦਾ ਹੈ। ਪਰਿਵਾਰ ਹੈ, ਪਰਿਵਾਰ ਜਿਹੜੀ ਬਿਰਤੀ ਹੈ, ਪ੍ਰਮਾਣ, ਵਪਰਜੇ, ਨਿੰਦਰਾ, ਸਿਮਰਤੀ, ਵਿਕਲਪ ਆਦਿਕ, ਇਹ ਵੀ ਮਨ ਦਾ ਪਰਿਵਾਰ ਹੈ, ਇਹਦਾ ਵੀ ਸੁਧਾਰ ਕਰ ਲੈਂਦਾ ਹੈ। ਪ੍ਰਮਾਣ ਵੇਖਦਾ ਪਰਮੇਸ਼ਰ ਦੇ ਸਰੂਪ ਨੂੰ ਹੀ ਹੈ, ਅਤੇ ਚਿਤਵਦਾ ਵੀ ਉਸੇ ਸਰੂਪ ਦੇ ਤਾਂ ਹੀ ਹੈ, ਅਤੇ ਵਪਰਜੇ ਬਿਰਤੀ ਅਗਿਆਨ ਵੱਲੋਂ ਕਰਕੇ ਬ੍ਰਹਮ ਗਿਆਨ ਵੱਲ ਨੂੰ ਸਨਮੁਖ ਹੋ ਜਾਂਦਾ, ਕਿਉਂ ਇਹ ਬਿਰਤੀਆਂ ਰੂਪੀ ਪਰਿਵਾਰ ਦਾ ਵੀ ਸੁਧਾਰ ਕਰ ਲੈਂਦਾ ਹੈ। ਸੰਸਾਰ ਦੀ ਜਿਹੜੀ ਵਾੜ ਹੈ ਨਾ, ਇਹ ਹੱਦ ਇਸ ਤੋਂ ਪਰੇ ਹੋ ਜਾਂਦਾ ਹੈ, ਪਰਮੇਸ਼ਰ ਦੀ ਪ੍ਰਾਪਤੀ ਕਰਕੇ ਸਹਿਤ ਆਸਰੇ ਆਪ ਹੋ ਜਾਂਦਾ ਹੈ, ਉਹਨਾਂ ਅਧਿਕਾਰੀਆਂ ਦੇ ਤਾਂ ਹੀ ਸੰਸਾਰ ਦੇ ਬ੍ਰਹਮ ਮਾਨ ਦੀ ਵਾੜ ਤੋਂ ਪਰੇ ਕਰ ਦਿੰਦਾ ਹੈ।
ਮੰਨੇ ਤਰੇ ਤਾਰੇ ਗੁਰਸਿੱਖ,
ਪਰਮੇਸ਼ਰ ਦੇ ਨਾਮ ਦਾ ਮੰਨਣ ਕਰਨ ਵਾਲਾ ਪੁਰਖ ਉਹ ਆਪ ਵੀ ਕਰ ਜਾਂਦਾ ਹੈ, ਹੋਰਨਾਂ ਦੇ ਤਾਂ ਹੀ ਗੁਰਸਿੱਖ ਹੀ ਦੇ ਕੇ ਗੁਰੂ ਸਾਹਿਬ ਦੀ ਸਿੱਖਿਆ ਦੇ ਕੇ ਤਾਰ ਦਿੰਦਾ ਹੈ। ਜਿਵੇਂ ਤਾਰੇ ਜਹਾਜ਼ ਹੁੰਦਾ ਹੈ, ਜਹਾਜ਼ ਦੇ ਉੱਤੇ ਸਾਰੇ ਪਿੰਡ ਨੂੰ ਭਾਵੇਂ ਲੱਭ ਲਈਏ, ਇਸੇ ਪ੍ਰਕਾਰ ਗੁਰੂ ਸਾਹਿਬ ਦਾ ਸਿੱਖ ਆਪ ਵੀ ਕਰਦਾ ਹੈ, ਉਹਨਾਂ ਨੂੰ ਵੀ ਗੁਰਾਂ ਦੀ ਸਿੱਖਿਆ ਦੇ ਕੇ ਤਾਰ ਦਿੰਦਾ ਹੈ। ਜਿਸ ਪ੍ਰਕਾਰ ਸਾਹਿਬ ਸਿੰਘ ਜੀ ਧੰਨਾ ਭਗਤ ਆਪ ਵੀ ਕਰ ਗਿਆ, ਤੇ ਬ੍ਰਾਹਮਣ ਪੂਜੇ ਦੇ ਕੇ ਧੰਨਾ ਗੁਰੂ ਚਰਾਉਣ ਵਾਲਾ, ਜਿਸ ਬ੍ਰਾਹਮਣ ਨੇ ਬਸੇਰਾ ਵਲੇਟ ਕੇ ਦਿੱਤਾ ਸੀ ਧੰਨੇ ਨੂੰ, ਜਦੋਂ ਮਹਾਰਾਜ ਸਾਹਿਬ ਪ੍ਰਗਟ ਹੋ ਕੇ ਕਹਿਣ ਲੱਗੇ ਧੰਨਿਆ ਜੀ ਦੀ ਰੋਟੀ ਖਾਈਏ, ਸ਼ਾਹ ਰੋਟੀ ਲੈ ਭੋਗ ਲਗਾਵਾ, ਉਹਦਾ ਕੰਮ ਵੀ ਕਰੀਏ, ਕੰਮ ਦੱਸ, ਕਹਿੰਦੇ ਹਾਂ ਮਹਾਰਾਜ ਮੇਰੇ ਸਾਰੇ ਕੰਮ ਤੁਸੀਂ ਕਰੋ, ਮੇਰੀ ਖੇਤੀ ਸਿੰਜਣ ਦਾ ਵੀ, ਕਿਆਰੇ ਮੋੜਨ ਦਾ ਵੀ, ਹਰੇਕ ਕੰਮ, ਮੇਰੇ ਪਸ਼ੂ ਚਾਰਨ ਦਾ ਵੀ ਸਾਰਾ ਕੰਮ ਕਰੋ। ਸੁਣ ਕੇ ਮਹਾਰਾਜ ਉਹਨੇ ਰੂਪ ਧਾਰ ਕੇ ਕੌਂਤੇ ਕਰਨ ਲੱਗ ਗਏ, ਧੰਨੇ ਦੇ ਸਾਰੇ ਕਾਰਜ ਕਰਨ ਲੱਗ ਗਏ। ਉਸ ਵੇਲੇ ਤ੍ਰਿਲੋਚਨ ਨੂੰ ਪਤਾ ਲੱਗਾ ਤੇ ਧੰਨੇ ਦੇ ਠਾਕੁਰ ਜੀ ਪ੍ਰਗਟ ਹੋ ਗਏ ਹਨ, ਚੱਲ ਕੇ ਦਰਸ਼ਨ ਕਰੀਏ। ਜਦ ਦਰਸ਼ਨ ਕਰਨ ਵਾਸਤੇ ਆਇਆ, ਕਹਿਣ ਲੱਗੇ ਧੰਨੇ ਨੂੰ, ਮਹਾਰਾਜ ਤੁਹਾਡੇ ਸਵਾਮੀ ਜੀ ਪ੍ਰਤੱਖ ਹੋ ਗਏ ਹੈ। ਧੰਨਾ ਕਹਿਣ ਲੱਗਾ, ਉਹਦੇ ਸਾਵੀ ਗਊ ਤੇ ਹੱਥ ਰੱਖੀ ਮੇਰੇ ਵੱਲ ਨੂੰ ਖੜੇ ਮੁਸਕਰਾ ਰਹੇ ਹੈ। ਕਹਿਣ ਲੱਗਾ, ਧੰਨਿਆ ਮੈਨੂੰ ਨਹੀਂ ਦਿਸਦੇ। ਉਸ ਵੇਲੇ ਧੰਨੇ ਦੇ ਪੈਰ ਹੀ ਡਿੱਗ ਪਿਆ ਇਹ, ਇਹਦੀਆਂ ਅੱਖਾਂ ਉਦੋਂ ਸੋਝੀ ਵਾਲੀਆਂ ਹੋ ਗਈਆਂ, ਇਹਨੂੰ ਵੀ ਠਾਕੁਰ ਜੀ ਦੇ ਦਰਸ਼ਨ ਹੋ ਗਏ, ਇਉਂ ਹੋਏ ਵਿਚੋਲਾ ਆਣ ਮਿਲਾਵੈ। ਇਹ ਧੰਨੇ ਨੇ ਇਸ ਪ੍ਰਕਾਰ ਗੁਰੂ ਬਣਿਆ ਸੀ ਨਾ, ਜਿੰਦ ਪੱਥਰ ਇੱਕ ਬਲੇਟ ਤੇ ਦੇ ਧੰਨੇ ਨੂੰ ਗੈਲ ਛਿਦਾਵੈ, ਉਸ ਨੂੰ ਵੀ ਦਰਸ਼ਨ ਕਰਾ ਕੇ ਨਿਹਾਲ ਕਰ ਦਿੱਤਾ ਸੀ। ਇਉਂ ਆਪ ਵੀ ਕਰ ਜਾਂਦਾ ਸਿੱਖ, ਤੇ ਗੁਰੂ ਨੂੰ ਵੀ ਤਾਰ ਦਿੰਦਾ, ਜਿਵੇਂ ਤ੍ਰਿਲੋਚਨ ਆਦਿਕਾਂ ਨੂੰ ਤਾਰ ਦਿੱਤਾ ਸੀ। ਇਸੇ ਪ੍ਰਕਾਰ ਸਾਧ ਸੰਗਤ ਜੀ, ਮਛਿੰਦਰ ਨਾਥ ਜਿਹੜਾ ਸੀ, ਇਹ ਵੀ ਜਾ ਕੇ ਅਮਰੂ ਰਾਜੇ ਦੀ ਸਿੰਗਲਾ ਦੀਪ ਦੇ ਵਿੱਚ ਜਾ ਪ੍ਰਵੇਸ਼ ਹੋਇਆ ਸੀ। ਗੋਰਖਨਾਥ ਨੇ ਗੁਰੂ ਨਾਨਕ ਸਾਹਿਬ ਦੀ ਓਟ ਲੈ ਕੇ ਆਪਣੇ ਗੁਰੂ ਦਾ ਵੀ ਸੁਧਾਰ ਕੀਤਾ ਸੀ, ਜਾਗ ਮਛਿੰਦਰਾ ਗੋਰਖ ਆਏ। ਇਉਂ ਆਪ ਵੀ ਤਰ ਜਾਂਦਾ ਹੈ ਤੇ ਆਪਦੇ ਸਿੱਖਾਂ ਨੂੰ ਵੀ ਤੇ ਗੁਰੂ ਨੂੰ ਵੀ ਆਪਦੇ ਨੂੰ ਨਿਹਾਲ ਕਰ ਦਿੰਦਾ ਹੈ। ਇਹ ਗੁਰੂ ਸਾਹਿਬ ਦੀ ਸਿੱਖਿਆ ਹੀ ਐਸੀ ਹੈ। ਆਪ ਹੀ ਕਰਦਾ, ਤਾਰੇ ਜਹਾਜ਼ ਵੀ ਨਹੀਂ ਆਈ, ਉਹਨਾਂ ਤਾਈ ਵੀ ਤਾਰ ਦਿੰਦਾ ਹੈ। ਗੁਰੂ ਜਿਹੜਾ ਮਨ ਬਣਿਆ ਬੈਠਾ ਸਾਰਿਆਂ ਦਾ, ਇਹਨੂੰ ਸਿੱਖਿਆ ਦੇ ਕੇ ਸਿੱਖ ਬਣਾ ਕੇ ਤਾਰ ਦਿੰਦਾ ਹੈ।
ਮੰਨੈ ਨਾਨਕ ਭਵ ਹੈ ਨਾ ਭਿੱਖ।
ਸਾਹਿਬ ਜੀ ਕਹਿੰਦੇ ਨੇ ਜੋ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਦਾ ਹੈ, ਭਵ ਹੈ ਨਾ ਭਿੱਖ, ਉਹ ਭੇਖਾਂ ਵਿੱਚ ਨਹੀਂ ਪਾਉਂਦਾ ਫਿਰਦਾ ਵੀ ਜਿਹੀ ਜੀ ਮੌਸਮ ਆਈ ਉਹੋ ਜਿਹਾ ਭੇਖ ਬਣਾ ਲਿਆ, ਉਹ ਇੱਕ ਚਿੱਤ ਹੋ ਕੇ ਪਰਮੇਸ਼ਰ ਜੁੜਿਆ ਰਹਿੰਦਾ। ਸੋ ਦੁਨੀਆਂ ਦੇ ਭੇਖਾਂ ਵਿੱਚ ਨਹੀਂ ਪਾਉਂਦਾ। ਅਤੇ ਇਸੇ ਪ੍ਰਕਾਰ ਭਿੱਖ ਵਰਤਮਾਨ ਤੇ ਭੂਤ ਕਾਲ ਤੇ ਭਵਿੱਖਤ ਕਾਲ, ਇਹ ਤਿੰਨਾਂ ਕਾਲਾਂ 'ਚ ਨਹੀਂ ਪਾਉਂਦਾ ਜੋ ਪਰਮੇਸ਼ੁਰ ਦੇ ਨਾਮ ਦਾ ਮੰਨਣ ਕਰਨ ਵਾਲਾ ਹੈ। ਅਤੇ 84 ਲੱਖ ਜੂਨ ਦੀ ਭਿੱਖਿਆ ਮੰਗਣ ਵਿੱਚ ਭਿਕਸ਼ੂ ਬਣ ਕੇ ਨਹੀਂ ਪਾਉਂਦਾ ਫਿਰਦਾ, ਸਦਾ ਭਟਕਦਾ ਨਹੀਂ ਫਿਰਦਾ, ਪਰਮੇਸ਼ੁਰ ਦੇ ਨਾਮ ਦੀ ਭਿੱਖਿਆ ਗੁਰਾਂ ਦੇ ਪਾਸੋਂ ਪਾ ਕੇ ਨਿਹਾਲ ਹੋ ਜਾਂਦਾ। ਇਸ ਪ੍ਰਕਾਰ ਜੂਨਾ ਰੂਪੀ ਭਿੱਖਾਂ 'ਚ ਨਹੀਂ ਪਾਉਂਦਾ ਵਿਚਰਦਾ ਜੋ ਪਰਮੇਸ਼ੁਰ ਦੇ ਨਾਮ ਦਾ ਸਤਿਗੁਰੂ ਜੀ ਕਹਿੰਦੇ ਮੰਨਣ ਕਰਦਾ ਹੈ।
ਐਸਾ ਨਾਮ ਨਿਰੰਜਨ ਹੋ
ਨਾਨਕ ਭਲਾ ਮੈਂ ਭਿੱਖ ਭੇਖ ਨਾਮ ਹੈ ਧਰਤੀ ਦਾ ਅਤੇ ਖਾ ਨਾਮ ਹੈ ਆਕਾਸ਼ ਦਾ। ਧਰਤੀ ਦੀਆਂ ਸਾਰੀਆਂ ਜੂਨਾਂ ਵਿੱਚ ਇੱਥੇ ਖੈ ਆਕਾਸ਼ ਵਿੱਚ ਜਿਵੇਂ ਧਰਤੀ ਦੇ ਉੱਤੇ ਵਿਚਰਦੇ ਆ ਲੋਕ, ਇਸ ਪ੍ਰਕਾਰ ਵੀ ਨਹੀਂ ਉਹ ਵਿਚਰਦਾ। ਅਤੇ ਖੈ ਆਕਾਸ਼ ਵਿੱਚ ਜਿਵੇਂ ਸਿੱਧ ਉਡਾਰੀਆਂ ਲਾ ਲਾ ਕੇ ਉੱਡਦੇ ਹੈ, ਇਸ ਪ੍ਰਕਾਰ ਵੀ ਨਹੀਂ ਉਹ ਵਿਚਰਦਾ। ਇਸ ਪ੍ਰਕਾਰ ਨਾ ਧਰਤੀ ਨਾ ਆਕਾਸ਼ ਆਦਿਕਾਂ ਵਿੱਚ ਉਹ ਧਰਨ ਗਗਨ ਆਵਤ ਹੁਣ ਜਾਵਤ, ਇਸ ਪ੍ਰਕਾਰ ਨਹੀਂ ਵਿਚਰਦਾ, ਮੁਕਤ ਹੋ ਜਾਂਦਾ ਹੈ ਨਾਮ ਦੇ ਮੰਨਣ ਕਰਨ ਵਾਲਾ।
ਐਸਾ ਨਾਮ ਨਿਰੰਜਨ ਹੋ
ਐਸਾ ਪਰਮੇਸ਼ਰ ਦੇ ਨਿਰੰਜਨ ਦੇ ਨਾਮ ਦਾ ਮਹੱਤਵ ਹੁੰਦਾ ਹੈ।
ਜੇ ਕੋ ਮਨ ਜਾਣੇ ਮਨ ਕੋ,
ਜੇ ਕੋਈ ਭਾਈ ਮੰਨਣ ਕਰੇ ਮਨ ਦੇ ਵਿੱਚ, ਸੋ ਨਿਰੰਜਨ ਹੋਏ, ਉਹ ਨਿਰੰਜਨ ਦਾ ਸਰੂਪ ਹੋ ਜਾਂਦਾ, ਇਸ ਪ੍ਰਕਾਰ ਉਹਦੇ ਸਰੂਪ ਨੂੰ ਜਾਣ ਲੈਂਦਾ ਹੈ। ਇਹ 4 ਮੰਨਣ ਦੀਆਂ ਪੌੜੀਆਂ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀਆਂ ਹਨ।